ਸ਼੍ਰੀ ਗੁਰੂ ਨਾਨਕ ਜੀ ਖਾਸ ਰੂਪ ਪ੍ਰਭੂ ਜੀ ਦੇ ਵੱਡੇ ਵੱਡੇ ਪਾਪੀਆਂ ਨੂੰ ਗੁਰੂ ਜੀ ਨੇ ਤਾਰਿਆ। ਠੱਗਾਂ ਚੋਰਾਂ ਤਾਈ ਜਾ ਕੇ ਸੱਚਾ ਉਪਦੇਸ਼ ਕੀਤਾ। ਗੌਡੇ ਦਾ ਕੜਾਇਆ ਸਤ ਗੁਰੂ ਜੀ ਨੇ ਠਾਰਿਆ। ਵਲੀ ਦਾ ਪਹਾੜ ਆਉਂਦਾ ਪੰਜਾ ਲਾ ਕੇ ਰੋਕ ਲੀਤਾ। ਮੱਕੇ ਚ ਰੁਕਨ ਦੀਨ ਕਾਜੀ ਨੂੰ ਸੁਧਾਰਿਆ। ਬਲੀ ਸਿੰਘਾ ਜੋਗੀ ਉਹਦੇ ਚੋਜ ਕੀ ਵਰਨ ਕਰੇ। ਸਿੱਧਾਂ ਦਾ ਜਥਾ ਵੀ ਕਰ ਗੋਹਿਟ ਸੀ ਹਾਰਿਆ।
ਸੰਮਤ 1500 ਤੇ 26 ਸੀ ਜਦ ਜੋਤ ਪ੍ਰਗਟੀ। ਰੱਬੀ ਸੀ ਤੇ ਖੁਸ਼ੀ ਮਨਾਉਂਦੇ ਸੱਬੀ ਸੀ। ਭਾਰਤ ਦਾ ਭਾਰ ਉਤਾਰ ਲਿਆ ਦੁਖੀਆਂ ਦੇ ਦੁਖੜੇ ਖੰਡੀ ਦੇ। ਖੰਡੀ ਦੇ ਕਰ ਕਾਲੂ ਦੇ ਅਵਤਾਰ ਲਿਆ ਗੁਰੂ ਨਾਨਕ ਨੇ। ਚੰਨ ਚੜਿਆ ਵਿੱਚ ਤਲਵੰਡੀ ਦੇ।
ਦੋ ਘੜੀਆਂ ਸੀ ਲੱਗ ਰਹੀਆਂ ਬੁਲਾਂ ਦੀਆਂ ਝੜੀਆਂ ਸੀ। ਸੋਲ ਗਾਉਂਦੀਆਂ ਪਰੀਆਂ ਖੜੀਆਂ ਸੀ। ਦੇਵਤਿਆਂ ਬੁੱਲ ਬਰਸਾਇਆ ਏ ਆ ਪ੍ਰਗਟਿਆ। ਪ੍ਰਗਟਿਆ ਵਿੱਚ ਦੁਨੀਆ ਦੇ ਨਾਨਕ ਨਿਰੰਕਾਰੀ ਆਇਆ ਏ। ਤਾਰਨ ਲਈ ਰਹੀਆਂ ਮੁਨੀਆਂ ਨੇ।
ਸੰਮਤ 1500 ਤੇ 26 ਸੀ ਜਦ ਜੋਤ ਪ੍ਰਗਟੀ। ਰੱਬੀ ਸੀ ਤੇ ਖੁਸ਼ੀ ਮਨਾਉਂਦੇ ਸੱਬੀ ਸੀ। ਭਾਰਤ ਦਾ ਭਾਰ ਉਤਾਰ ਲਿਆ ਦੁਖੀਆਂ ਦੇ ਦੁਖੜੇ ਖੰਡੀ ਦੇ। ਖੰਡੀ ਦੇ ਕਰ ਕਾਲੂ ਦੇ ਅਵਤਾਰ ਲਿਆ ਗੁਰੂ ਨਾਨਕ ਨੇ। ਚੰਨ ਚੜਿਆ ਵਿੱਚ ਤਲਵੰਡੀ ਦੇ।
ਉੱਤੇ ਦੋ ਘੜੀਆਂ ਸੀ ਲੱਗ ਰਹੀਆਂ ਫੁੱਲਾਂ ਦੀਆਂ ਝੜੀਆਂ ਸੀ। ਸੁਰ ਗਾਉਂਦੀਆਂ ਪਰੀਆਂ ਖੜੀਆਂ ਸੀ। ਦੇਵਤਿਆਂ ਬੁੱਲ ਬਰਸਾਇਆ ਏ ਆ ਪ੍ਰਗਟਿਆ। ਪ੍ਰਗਟਿਆ ਵਿੱਚ ਦੁਨੀਆ ਦੇ ਨਾਨਕ ਨਿਰੰਕਾਰੀ ਆਇਆ ਏ। ਤਾਰਨ ਲਈ ਰਹੀਆਂ ਮੁਨੀਆਂ ਦੇ।
ਹਲਕਤ ਦੇ ਬੁੱਲੀ ਹਾਸੀ ਸੀ ਆ ਪੂਰਨ ਪੁਰਖ ਅਵਨਾਸੀ ਸੀ। ਸੱਚ ਭਾਨ ਹੋਇਆ ਪੁਰਗਾਸੀ ਸੀ। ਨੇਰੇ ਨੂੰ ਚੱਕ ਸੰਭਾਲ ਲਿਆ ਦੁਖੀਆਂ ਦੇ ਦੁਖੜੇ ਖੰਡੀ ਦੇ। ਖੰਡੀ ਦੇ ਕਰ ਕਾਲੂ ਦੇ ਅਵਤਾਰ ਲਿਆ ਗੁਰੂ ਨਾਨਕ ਨੇ। ਚੰਨ ਚੜਿਆ ਵਿੱਚ ਤਲਵੰਡੀ ਦੇ।
ਉਹਦੀਆਂ ਸਿਫਤਾਂ ਦੇ ਜਨ ਜੀਵਤਾਰ ਤੇ ਬਿਪਤਾ ਦੇ ਕਰ ਜਨਮੇ ਮਾਤ ਤਰਿਪਤਾ ਦੇ। ਪਰੀਆਂ ਨੇ ਮੰਗਲ ਗਾਇਆ ਏ ਆ ਪ੍ਰਗਟਿਆ। ਪ੍ਰਗਟਿਆ ਵਿੱਚ ਦੁਨੀਆ ਦੇ ਨਾਨਕ ਨਿਰੰਕਾਰੀ ਆਇਆ ਏ। ਤਾਰਨ ਲਈ ਰਹੀਆਂ ਮੁਨੀਆਂ ਦੇ।
ਕਿਹਦੇ ਕੀਤੀ ਨਾਗ ਨੇ ਛਾਇਆ ਏ ਭੇਦ ਰਾਏ ਜੀ ਨੇ ਪਾਇਆ ਏ। ਕਹਿੰਦਾ ਧਨ ਧਨ ਤੇਰੀ ਮਾਇਆ ਏ। ਜੱਟ ਰਾਏ ਬਲਾਰ ਵਿਚਾਰ ਲਿਆ ਦੁਖੀਆਂ ਦੇ ਦੁਖੜੇ ਖੰਡੀ ਦੇ। ਖੰਡੀ ਦੇ ਕਰ ਕਾਲੂ ਦੇ ਅਵਤਾਰ ਲਿਆ ਗੁਰੂ ਨਾਨਕ ਨੇ। ਚੰਨ ਚੜਿਆ ਵਿੱਚ ਤਲਵੰਡੀ ਦੇ।
ਜਨਮ ਵਿੱਚ ਸਾਹੀ ਦੇ ਮੁਲਾਕਾਰੀ ਬਿਪਰੇ ਅਵਲਾਖੀ ਦੇ ਤਲ ਤੋੜੇ ਗੁਰਾਂ ਗੁਸਤਾਖੀ ਦੇ। ਭੁੱਲਿਆ ਨੂੰ ਰਸਤੇ ਪਾਇਆ ਏ ਆ ਪ੍ਰਗਟਿਆ। ਪ੍ਰਗਟਿਆ ਵਿੱਚ ਦੁਨੀਆ ਦੇ ਨਾਨਕ ਨਿਰੰਕਾਰੀ ਆਇਆ ਏ। ਤਾਰਨ ਲਈ ਰਹੀਆਂ ਮੁਨੀਆਂ ਦੇ।
ਕਿਤੇ ਪੜੇ ਕੁਰਾਨੀ ਆਤਾਂ ਨੂੰ ਇੱਕ ਛਿਨ ਚ ਬਦਲ ਦੇ ਰਾਤਾਂ ਨੂੰ ਤੇ ਕੌਡੇ ਵਰਗਿਆਂ ਦਾਤਾਂ ਨੂੰ। ਚਰਨਾਂ ਦੇ ਉੱਤੇ ਡਾਰ ਲਿਆ ਦੁਖੀਆਂ ਦੇ ਦੁਖੜੇ ਖੰਡੀ ਦੇ। ਖੰਡੀ ਦੇ ਕਰ ਕਾਲੂ ਦੇ ਅਵਤਾਰ ਲਿਆ ਗੁਰੂ ਨਾਨਕ ਨੇ। ਚੰਨ ਚੜਿਆ ਵਿੱਚ ਤਲਵੰਡੀ ਦੇ।
ਕਿਤੇ ਮੇਵੇ ਲਾਉਂਦਾ ਝਾੜਾਂ ਨੂੰ, ਕਿਤੇ ਮੇਵੇ ਲਾਉਂਦਾ ਝਾੜਾਂ ਨੂੰ, ਕਿਤੇ ਤਾਰ ਸ਼ੇਰ ਬਘਿਆੜਾਂ ਨੂੰ, ਕਿਤੇ ਪੰਜੇ ਲਾਏ ਪਹਾੜਾਂ ਨੂੰ। ਬਲੀਆਂ ਦਾ ਮਾਨ ਗਵਾਇਆ ਏ ਆ ਪ੍ਰਗਟਿਆ। ਪ੍ਰਗਟਿਆ ਵਿੱਚ ਦੁਨੀਆ ਦੇ ਨਾਨਕ ਨਿਰੰਕਾਰੀ ਆਇਆ ਏ। ਤਾਰਨ ਲਈ ਰਹੀਆਂ ਮੁਨੀਆਂ ਦੇ।
ਭਾਈ ਲਾਲਾ ਦੇ ਪ੍ਰਸ਼ਾਦੇ ਚੋਂ, ਭਾਈ ਲਾਲੋ ਦੇ ਪ੍ਰਸ਼ਾਦੇ ਚੋਂ ਆਏ ਅੰਮ੍ਰਿਤ ਦਾ ਰਸ ਖਾਦੇ ਚੋਂ, ਸੋਨਾ ਬਣਦਾ ਸੋਦੇ ਸਾਦੇ ਚੋਂ, ਕੋਦਰੇ ਚੋਂ ਦੁੱਧ ਨਤਾਰ ਲਿਆ ਦੁਖੀਆਂ ਦੇ ਦੁਖੜੇ ਖੰਡੀ ਦੇ। ਖੰਡੀ ਦੇ ਕਰ ਕਾਲੂ ਦੇ ਅਵਤਾਰ ਲਿਆ ਗੁਰੂ ਨਾਨਕ ਨੇ। ਚੰਨ ਚੜਿਆ ਵਿੱਚ ਤਲਵੰਡੀ ਦੇ।
ਪੂਰੇ ਮਾਰਗ ਪਾਗੋ ਦੇ ਮਿੱਠੇ ਸੀ ਸਤਿਗੁਰ ਨੇ ਅੱਖੀ ਲਾਲੋ ਦਾ ਮਾਣ ਵਧਾਇਆ ਏ ਆ ਪ੍ਰਗਟਿਆ ਪ੍ਰਗਟਿਆ ਵਿੱਚ ਦੁਨੀਆ ਦੇ ਨਾਨਕ ਨਿਰੰਕਾਰੀ ਆਇਆ ਏ ਧਾਰਨ ਲਈ ਰਹੀਆਂ ਮੁਨੀਆਂ ਦੇ
ਪਰਮਾ ਚੋਂ ਕੱਢ ਮਲਾਣਿਆਂ ਨੂੰ ਦਿੱਤੀ ਵਿਦਿਆ ਵੈਦ ਸਿਆਣਿਆਂ ਨੂੰ ਖੇਤੀ ਉਜੜੀ ਚ ਪਾਤਾ ਦਾਣਿਆਂ ਨੂੰ ਜਦ ਸਾਰਾ ਖੇਤ ਸੰਭਾਲ ਲਿਆ ਦੁਖੀਆਂ ਦੇ ਦੁਖੜੇ ਖੰਡੀ ਦੇ ਕਰ ਕਾਲੂ ਦੇ ਅਵਤਾਰ ਲਿਆ ਗੁਰੂ ਨਾਨਕ ਨੇ ਚੰਨ ਚੜਿਆ ਵਿੱਚ ਤਲਵੰਡੀ ਦੇ
ਕਿਵੇਂ ਮੁਰਦੇ ਜਿਉਂਦੇ ਕਰਨੇ ਨੂੰ ਕਿਤੇ ਮੁਰਦੇ ਜਿਉਂਦੇ ਕਰਨੇ ਨੂੰ ਕੁੜ ਪਿੰਗਲੇ ਦੇ ਸੰਕਟ ਹਰਨੇ ਨੂੰ ਹਰ ਕਲਮ ਫੜੀ ਛਲ ਭਰਨੇ ਨੂੰ ਜਸ ਤਾਂ ਕਵੀਆਂ ਨੇ ਗਾਇਆ ਏ ਆ ਪ੍ਰਗਟਿਆ ਪ੍ਰਗਟਿਆ ਵਿੱਚ ਦੁਨੀਆਂ ਦੇ ਨਾਨਕ ਨਿਰੰਕਾਰੀ ਆਇਆ ਏ ਧਾਰਨ ਲਈ ਰਹੀਆਂ ਮੁਨੀਆਂ ਦੇ
ਆਓ ਜੀ ਪਹਿਲਾਂ ਗੁਰੂ ਸਾਹਿਬਾਂ ਦਾ ਬਣਾਇਆ ਹੋਇਆ ਨਾਰਾ ਬੁਲੰਦ ਕਰੀਏ ਜੋ ਸਿੱਖੀ ਦਾ ਸੱਚਾ ਤੇ ਸੁੱਚਾ ਅਸੂਲ ਹੈ ਸਰਬੱਤ ਮਾਈ ਪਾਈ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਅੱਜ ਦਾ ਪ੍ਰੋਗਰਾਮ ਸਾਰਾ ਟੈਕਸਲਾ ਟੀਵੀ ਦੀ ਤਰਫੋਂ ਪੇਸ਼ ਕੀਤਾ ਜਾ ਰਿਹਾ ਹੈ ਸੁਣੀਏ ਜਰਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਰੋਗੀਆਂ ਦੇ ਵੈਦ ਬਣ ਕੇ ਕਿਵੇਂ ਆਏ ਬੜਾ ਨਿਰਾਲਾ ਢੰਗ ਹੈ ਗੁਰੂ ਨਾਨਕ ਦੇ ਪ੍ਰਚਾਰ ਦਾ ਜਦ ਗੰਗਾ ਮਾਈ ਉੱਤੇ ਗਏ ਉੱਥੇ ਪੰਡਤਾਂ ਨੂੰ ਵੇਖਿਆ ਉਹ ਸੂਰਜ ਨੂੰ ਪਾਣੀ ਦੇ ਰਹੇ ਸਨ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਮਰਦਾਨਿਆਂ ਇਹਨਾਂ ਨੂੰ ਸਮਝਾਉਣ ਦੀ ਲੋੜ ਹੈ ਇਹ ਰਸਤੇ ਉਹ ਭੁੱਲੇ ਹੋਏ ਨੇ ਇਹਨਾਂ ਨੂੰ ਕਿਸੇ ਤਰੀਕੇ ਨਾਲ ਸਮਝਾਇਆ ਜਾਏਗਾ ਇੱਕ ਪੰਡਤ ਨੂੰ ਪੁੱਛਿਆ ਪੰਡਤ ਜੀ ਇਹ ਪਾਣੀ ਇਸ ਤਰ੍ਹਾਂ ਉਤਾਂਹ ਨੂੰ ਕਿਉਂ ਸੁੱਟ ਰਹੇ ਹੋ ਉਹਨੇ ਆਖਿਆ ਬਾਬਾ ਤੂੰ ਭੋਲਾ ਹੈ ਅੱਜ ਗ੍ਰਹਿਣ ਲੱਗਾ ਹੋਇਆ ਸੂਰਜ ਨੂੰ ਅਸੀਂ ਸੂਰਜ ਦੇਵਤੇ ਨੂੰ ਪਾਣੀ ਨਾਲ ਠੰਡਾ ਕਰ ਰਹੇ ਹਾਂ ਗੁਰੂ ਨਾਨਕ ਪਾਤਸ਼ਾਹ ਨੇ ਹਰ ਕੀ ਪੌੜੀ ਤੇ ਖਲੋ ਕੇ ਧਰਤੀ ਤੇ ਪਾਣੀ ਸਿੰਜਣਾ ਸ਼ੁਰੂ ਕਰ ਦਿੱਤਾ ਪਾਂਧੇ ਇਕੱਠੇ ਹੋ ਗਏ ਇਹ ਕੁਰਾਹੀਆ ਕਿੱਥੋਂ ਆ ਗਿਆ ਪੁੱਛਣ ਲੱਗੇ ਗੱਲ ਕੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਮੈਂ ਤੁਹਾਡੇ ਕੰਮ 'ਚ ਦਖਲ ਨਹੀਂ ਦਿੰਦਾ ਤੁਸੀਂ ਮੇਰੇ ਕੰਮ 'ਚ ਦਖਲ ਨਾ ਦਿਓ ਇਹਨਾਂ ਆਖਿਆ ਦਖਲ ਦੇਣ ਵਾਲੀ ਗੱਲ ਹੈ ਦੱਸ ਪਾਣੀ ਧਰਤੀ ਤੇ ਸੁੱਟਦਾ ਕਿਉਂ ਆ ਮਹਾਰਾਜ ਕਹਿਣ ਲੱਗੇ ਤੁਸੀਂ ਉਤਾਂਹ ਨੂੰ ਪਾਣੀ ਕਿਉਂ ਸੁੱਟਦੇ ਹੋ ਇਹਨਾਂ ਆਖਿਆ ਭੋਲਿਆ ਤੈਨੂੰ ਪਤਾ ਨਹੀਂ ਗ੍ਰਹਿਣ ਲੱਗਾ ਹੋਇਆ ਸੂਰਜ ਨੂੰ ਉਹਨੂੰ ਠੰਡਾ ਕਰ ਰਹੇ ਹਾਂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਤੁਸੀਂ ਸੂਰਜ ਨੂੰ ਠੰਡਾ ਕਰ ਲਓ ਉਹ ਕਰੋੜਾਂ ਮੀਲਾਂ ਉੱਤੇ ਸੂਰਜ ਕਿਵੇਂ ਠੰਡਾ ਹੋਏਗਾ ਮੈਂ ਧਰਤੀ ਉੱਤੇ ਪਾਣੀ ਝੱਟਦਾ ਜਿੱਥੇ ਇਕੱਠਾ ਹੋ ਜਾਏਗਾ ਇਸ ਨੂੰ ਅੱਗੇ ਉੱਚੇ ਥਾਂ ਵੱਲ ਸਿੰਜਾਂਗਾ ਕਰਤਾਰਪੁਰ ਵਿੱਚ ਮੈਂ ਕਣਕ ਬੀਜ ਕੇ ਆਇਆ ਮੇਰਾ ਅਰਦਾ ਕਣਕ ਨੂੰ ਪਾਣੀ ਲਾ ਲਵਾਂ ਇਹਨਾਂ ਆਖਿਆ ਭੋਲਿਆ ਕਰਤਾਰਪੁਰ ਪਾਣੀ ਚਲਿਆ ਜਾਊ ਮਹਾਰਾਜ ਕਹਿਣ ਲੱਗੇ ਉਹ ਪੰਡਿਤ ਜੀ ਜੇ ਕਰਤਾਰਪੁਰ ਪਾਣੀ ਨਹੀਂ ਜਾਂਦਾ ਇੱਧਰ ਤੇ ਠੱਲ ਲਾ ਕੇ ਪਾਣੀ ਖੜਿਆ ਜਾ ਸਕਦਾ ਪਰ ਸੂਰਜ ਨੂੰ ਕਿਹੜੀ ਪਿਓ ਵਾਲੀ ਠੱਲ ਲਾਓਗੇ ਜਿਹਦੇ ਨਾਲ ਸੂਰਜ ਤੇ ਪਾਣੀ ਪਹੁੰਚੇਗਾ ਸਾਰੇ ਪੰਡਿਤ ਗੁਰੂ ਨਾਨਕ ਦੇ ਚਰਨਾਂ ਤੇ ਝੁੱਕ ਕੇ ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜਿੱਧਰ ਜਾਂਦੇ ਸਨ ਵੱਡੇ ਵੱਡੇ ਹੰਕਾਰੀ ਉਹਨਾਂ ਦੇ ਚਰਨਾਂ ਤੇ ਝੁੱਕ ਜਾਂਦੇ ਸਨ ਉਹਨਾਂ ਦਿਨਾਂ ਵਿੱਚ ਬੜਾ ਗੁਰੂ ਡੰਮ ਚੱਲਿਆ ਹੋਇਆ ਸੀ ਵੱਖੋ ਵੱਖ ਸੰਤਾਂ ਫਕੀਰਾਂ ਨੇ ਡੇਰੇ ਬਣਾਏ ਹੋਏ ਸਨ ਆਪੋ ਆਪਣੇ ਚੇਲੇ ਰੱਖੇ ਹੋਏ ਸਨ ਜਿਹੜੇ ਉਹਨਾਂ ਦਾ ਪ੍ਰਚਾਰ ਕਰਦੇ ਸੀ ਕੋਈ ਆਂਦਾ ਸੀ ਮੇਰਾ ਗੁਰੂ ਜਿਹੜਾ ਇਹ ਅੰਨ ਨਹੀਂ ਖਾਂਦਾ ਕੋਈ ਆਂਦਾ ਸੀ ਮੇਰਾ ਗੁਰੂ ਜਿਹੜਾ ਇਹ ਦੁੱਧ ਨਹੀਂ ਪੀਂਦਾ ਕੋਈ ਆਂਦਾ ਸੀ ਮੇਰਾ ਗੁਰੂ ਜਿਹੜਾ ਇਹ ਸਾਹ ਨਹੀਂ ਲੈਂਦਾ ਕੋਈ ਕਹਿੰਦਾ ਸੀ ਮੇਰਾ ਗੁਰੂ ਸੌਂਦਾ ਹੀ ਨਹੀਂ ਕੋਈ ਤੋਤੀ ਵਾਲਾ ਬਾਬਾ ਕੋਈ ਖੋਤੀ ਵਾਲਾ ਬਾਬਾ ਕੋਈ ਡੇਰੇ ਵਾਲਾ ਬਾਬਾ ਕੋਈ ਰੇੜੇ ਵਾਲਾ ਬਾਬਾ ਹਰ ਤਰ੍ਹਾਂ ਦੇ ਬਾਬਿਆਂ ਨੇ ਦੇਸ਼ ਮੱਲਿਆ ਹੋਇਆ ਸੀ ਉਦੋਂ ਹਮਜਾ ਗੌਸ ਫਕੀਰ ਆਪਣਾ ਟੋਰ ਜਿਹੜਾ ਹੈ ਇਹ ਬੜਾ ਸਿਆਲਕੋਟ ਜਮਾਈ ਬੈਠਾ ਸੀ ਇਹਦੇ ਚੇਲੇ ਕਹਿੰਦੇ ਸਨ ਸਾਡਾ ਪੀਰ ਜਿਹੜੀ ਗੱਲ ਇੱਕ ਵਾਰ ਕਹਿ ਦੇਵੇ ਉਸੇ ਵੇਲੇ ਪੂਰੀ ਹੋ ਜਾਂਦੀ ਹੈ ਉਸੇ ਵੇਲੇ ਉਹ ਸਿਆਲਕੋਟ ਵਿੱਚ ਇੱਕ ਸੇਠ ਰਹਿੰਦਾ ਇਹਦੇ ਘਰ ਪੁੱਤ ਹੈ ਨਹੀਂ ਇਹਦੇ ਘਰ ਧੀ ਹੈ ਨਹੀਂ ਬੜੇ ਜ਼ਿੰਦਗੀ ਦੇ ਚੰਗੇ ਸਾਧਨ ਨੇ ਮਾਇਆ ਬੇਅੰਤ ਹੈ ਬੈਂਕਾਂ ਭਰੀਆਂ ਪਈਆਂ ਨੇ ਪਰ ਪੁੱਤਰ ਤੋਂ ਬਿਨਾਂ ਅਟਾਰੀਆਂ ਸੁਣੀਆਂ ਨੇ ਇੱਕ ਦਿਨ ਦੁਕਾਨ ਉੱਤੇ ਸੌਦਾ ਲੈਣ ਜਾਂਦਾ ਉਹ ਦੁਕਾਨ ਵਾਲਾ ਸੇਠ ਦਾ ਚਿਹਰਾ ਵੇਖ ਕੇ ਪੁੱਛਦਾ ਸੇਠ ਜੀ ਗੱਲ ਕੀ ਹੈ ਤੁਹਾਡਾ ਚਿਹਰਾ ਬੜਾ ਉਤਰਿਆ ਹੋਇਆ ਸੇਠ ਨੇ ਕਿਹਾ ਕੀ ਦੱਸਾਂ ਸੌ ਜੀ ਇੱਕੋ ਗੱਲ ਹੈ ਬਹੁਤ ਕੁਝ ਹੈ ਘਰ ਵਿੱਚ ਮਾਲ ਡੰਗਰ ਬਹੁਤ ਨੇ ਬਹੁਤ ਚੀਜ਼ਾਂ ਨੇ ਪਰ ਪੁੱਤਰ ਹੈ ਨਹੀਂ ਦੁਕਾਨ ਵਾਲੇ ਨੇ ਕਿਹਾ ਬਾਬਾ ਮੈਂ ਤੈਨੂੰ ਦੱਸ ਪਾਉਣਾ ਸੇਠ ਜੀ ਸਾਡਾ ਪੀਰ ਬੜਾ ਜ਼ਾਰਾ ਹੈ ਹਮਜਾ ਗੌਸ ਫਕੀਰ ਹਜ਼ਾਰਾਂ ਲੋਕ ਤੁਹਾਡੇ ਵਰਗੇ ਉਹਦੇ ਡੇਰੇ ਆ ਕੇ ਵਰ ਲੈ ਕੇ ਤਰ ਗਏ ਨੇ ਜਾਓ ਮੇਰਾ ਪੀਰ ਤੁਹਾਨੂੰ ਪੁੱਤਰ ਦੀ ਦਾਤ ਬਖਸ਼ੇਗਾ ਜਿਵੇਂ ਹਮਜਾ ਗੌਸ ਫਕੀਰ ਦੀ ਸਿਫਤ ਕਰਦਾ ਉਹਦਾ ਇੱਕ ਚਾਟੜਾ ਮੇਰੇ ਸਾਥੀ ਇਉਂ ਬਿਆਨ ਕਰ ਰਹੇ ਹਨ
ਸਾਰੇ ਵਿੱਚ ਇਲਾਕੇ ਗੱਲ ਚਲਾਈ ਚੇਲਿਆਂ ਨੇ ਪੀਰ ਦੀ ਚੋਟੀ ਹਜ਼ਰਤ ਨਾਲ ਮਲਾਈ ਚੇਲਿਆਂ ਨੇ ਪੀਰ ਦੀ ਚੋਟੀ ਹਜ਼ਰਤ ਨਾਲ ਮਲਾਈ ਚੇਲਿਆਂ ਨੇ
ਕਹਿੰਦੇ ਲੱਖਾਂ ਅੜੇ ਹੋਏ ਕਮਰੇ ਲੋਕਾਂ ਦੇ ਹਮ ਜਾ ਗੌਸ਼ ਫਕੀਰ ਤਾਰਦਾ ਬੇੜੇ ਲੋਕਾਂ ਦੇ, ਹਮ ਜਾ ਗੌਸ਼ ਫਕੀਰ ਤਾਰਦਾ ਬੇੜੇ ਲੋਕਾਂ ਦੇ।
ਸਾਰੇ ਵਿੱਚ ਅਲੱਗ ਗੱਲ ਚਲਾਈ ਚੇਲਿਆਂ ਨੇ, ਪੀਰ ਦੀ ਚੋਟੀ ਹਜ਼ਰਤ ਨਾਲ ਮਲਾਈ ਚੇਲਿਆਂ ਨੇ, ਪੀਰ ਦੀ ਚੋਟੀ ਹਜ਼ਰਤ ਨਾਲ ਮਲਾਈ ਚੇਲਿਆਂ ਨੇ।
ਕਹਿੰਦੇ ਲੱਖਾਂ ਅੜੇ ਹੋਏ ਕਮਰੇ ਲੋਕਾਂ ਦੇ, ਹਮ ਜਾ ਗੌਸ਼ ਫਕੀਰ ਤਾਰਦਾ ਬੇੜੇ ਲੋਕਾਂ ਦੇ, ਹਮ ਜਾ ਗੌਸ਼ ਫਕੀਰ ਤਾਰਦਾ ਬੇੜੇ ਲੋਕਾਂ ਦੇ।
ਜਿਹੜੀਆਂ ਸਦੀਆਂ ਉਹਦੇ ਦੁਆਰੇ ਹੱਥ ਬਨ ਖੜੀਆਂ ਨੇ, ਛਿਲੇ ਕੱਟੇ ਤੇ ਲੱਖਾਂ ਉਸ ਕਲਾਮਾਂ ਪੜੀਆਂ ਨੇ, ਛਿਲੇ ਕੱਟੇ ਤੇ ਲੱਖਾਂ ਉਸ ਕਲਾਮਾਂ ਪੜੀਆਂ ਨੇ।
ਨਿਗਾਹ ਨਾਲ ਕਰ ਦਿੰਦਾ ਦਿਲੀ ਨਖੇੜੇ ਲੋਕਾਂ ਦੇ, ਹਮ ਜਾ ਗੌਸ਼ ਫਕੀਰ ਤਾਰਦਾ ਬੇੜੇ ਲੋਕਾਂ ਦੇ, ਹਮ ਜਾ ਗੌਸ਼ ਫਕੀਰ ਤਾਰਦਾ ਬੇੜੇ ਲੋਕਾਂ ਦੇ।
ਪੀਰ ਚਾਹੇ ਤਾਂ ਸਖਣਾ ਫਾਂਡਾ ਪਲ ਵਿੱਚ ਭਰ ਦੇਵੇ, ਪੀਰ ਚਾਹੇ ਤਾਂ ਬਾਦਸ਼ਾਹਾਂ ਨੂੰ ਕੰਗਲੇ ਕਰ ਦੇਵੇ, ਪੀਰ ਚਾਹੇ ਤਾਂ ਬਾਦਸ਼ਾਹਾਂ ਨੂੰ ਕੰਗਲੇ ਕਰ ਦੇਵੇ।
ਲੱਖਾਂ ਉਜੜੇ ਸਵਰਗ ਬਣਾ ਤੇ ਵੇੜੇ ਲੋਕਾਂ ਦੇ, ਹਮ ਜਾ ਗੌਸ਼ ਫਕੀਰ ਤਾਰਦਾ ਬੇੜੇ ਲੋਕਾਂ ਦੇ, ਹਮ ਜਾ ਗੌਸ਼ ਫਕੀਰ ਤਾਰਦਾ ਬੇੜੇ ਲੋਕਾਂ ਦੇ।
ਹਿੰਦੂ ਮੁਸਲਮਾਨ ਹਜ਼ਾਰਾਂ ਤਾਈਓ ਆਉਂਦੇ ਨੇ, ਯਾਰੇ ਪੀਰ ਤੋਂ ਆ ਕੇ ਦਿਲ ਦੇ ਭਰਮ ਮਿਟਾਉਂਦੇ ਨੇ, ਯਾਰੇ ਪੀਰ ਤੋਂ ਆ ਕੇ ਦਿਲ ਦੇ ਭਰਮ ਮਿਟਾਉਂਦੇ ਨੇ।
ਦੱਸੋ ਕੋਈ ਜੋ ਅੜੇ ਹੋਏ ਕੰਮ ਜਿਹੜੇ ਲੋਕਾਂ ਦੇ, ਹਮ ਜਾ ਗੌਸ਼ ਫਕੀਰ ਤਾਰਦਾ ਬੇੜੇ ਲੋਕਾਂ ਦੇ, ਹਮ ਜਾ ਗੌਸ਼ ਫਕੀਰ ਤਾਰਦਾ ਬੇੜੇ ਲੋਕਾਂ ਦੇ।
ਹੱਥ ਨਾ ਲਾਵੇ ਪੈਸੇ ਨੂੰ ਉਹ ਜ਼ਹਿਰ ਸਮਝਦਾ ਏ, ਮਾਇਆ ਚਾਲਣ ਵਾਲੇ ਨੂੰ ਉਹ ਗੈਰ ਸਮਝਦਾ ਏ, ਮਾਇਆ ਚਾਲਣ ਵਾਲੇ ਨੂੰ ਉਹ ਗੈਰ ਸਮਝਦਾ ਏ।
ਨਾਲਗਾ ਦੇ ਕੱਟੇ 84 ਗੇੜੇ ਲੋਕਾਂ ਦੇ, ਹਮ ਜਾ ਗੌਸ਼ ਫਕੀਰ ਤਾਰਦਾ ਬੇੜੇ ਲੋਕਾਂ ਦੇ, ਹਮ ਜਾ ਗੌਸ਼ ਫਕੀਰ ਤਾਰਦਾ ਬੇੜੇ ਲੋਕਾਂ ਦੇ।
ਹਜ਼ਰਤ ਰਹਿੰਦਾ ਹਾਜ਼ਰ ਉਸ ਨਾਲ ਬਾਤਾਂ ਕਰਨੇ ਲਈ, ਤਾਈਓ ਲੋਕੀ ਆਉਂਦੇ ਨੇ ਉਹਦੇ ਕੁਲ ਤਰਨੇ ਲਈ, ਤਾਈਓ ਲੋਕੀ ਆਉਂਦੇ ਨੇ ਉਹਦੇ ਕੁਲ ਤਰਨੇ ਲਈ।
ਉਹ ਦੂਰ ਨੀ ਜਾਂਦਾ ਹਰਦਮ ਰਹਿੰਦਾ ਨੇੜੇ ਲੋਕਾਂ ਦੇ, ਹਮ ਜਾ ਗੌਸ਼ ਫਕੀਰ ਤਾਰਦਾ ਬੇੜੇ ਲੋਕਾਂ ਦੇ, ਹਮ ਜਾ ਗੌਸ਼ ਫਕੀਰ ਤਾਰਦਾ ਬੇੜੇ ਲੋਕਾਂ ਦੇ।
ਵਾਲਾ ਵੀ ਜੋ ਫੁੱਲੇ ਉਸਦੇ ਦਰਸ਼ਨ ਕਰ ਵੇਖੋ, ਜੋ ਚਾਹੀਦਾ ਮੰਗੋ ਫੌਰਨ ਦਿੰਦਾ ਵਰ ਵੇਖੋ, ਜੋ ਚਾਹੀਦਾ ਮੰਗੋ ਫੌਰਨ ਦਿੰਦਾ ਵਰ ਵੇਖੋ।
ਦਸ ਜੋਗੀ ਜੋ ਰਹਿ ਗਏ ਉਹ ਕੰਮ ਕਿਹੜੇ ਲੋਕਾਂ ਦੇ, ਹਮ ਜਾ ਗੌਸ਼ ਫਕੀਰ ਤਾਰਦਾ ਬੇੜੇ ਲੋਕਾਂ ਦੇ, ਹਮ ਜਾ ਗੌਸ਼ ਫਕੀਰ ਤਾਰਦਾ ਬੇੜੇ ਲੋਕਾਂ ਦੇ।
ਸੁਣ ਕੇ ਗੱਲ ਉਸ ਦੁਕਾਨਦਾਰ ਦੀ, ਸ਼ਾਹੂਕਾਰ ਦੇ ਮਨ ਵਿੱਚ ਦ੍ਰਿੜ ਇਰਾਦਾ ਇਹ ਹੋ ਗਿਆ ਕਿ ਫਕੀਰ ਦੇ ਚਰਨਾਂ ਵਿੱਚ ਪਹੁੰਚ ਕੇ ਬੇਨਤੀ ਕੀਤੀ ਜਾਏ। ਦੂਸਰਾ ਦਿਨ ਚੜਿਆ, ਇਸ਼ਨਾਨ ਪਾਨ ਕਰਨ ਤੋਂ ਬਾਅਦ ਸੇਠ ਤੇ ਸਠਾਣੀ ਲੈ ਕੇ ਕੁਝ ਦਸ਼ਣਾ ਇਹ ਪੀਰ ਦੇ ਚੇਲਿਆਂ ਕੋਲ ਜਾ ਪਹੁੰਚੇ। ਪਹਿਲਾਂ ਤਾਂ ਪੀਰ ਦੇ ਚੇਲਿਆਂ ਨੇ ਲਾਗੇ ਨਾ ਲੱਗਣ ਦਿੱਤਾ, ਇਹਨਾਂ ਮਿੰਨਤਾਂ ਕੀਤੀਆਂ, ਪਰ ਫਕੀਰ ਦੇ ਚੇਲਿਆਂ ਨੇ ਕੁਝ ਖਾਣ ਛਕਣ ਛਕਾਉਣ ਲਈ ਪਹਿਲਾਂ ਆਪਣੇ ਲਈ ਮੰਗਿਆ, ਫਿਰ ਫਕੀਰ ਦੇ ਦਰਸ਼ਨ ਕਰਾਏ ਜਾਣਗੇ। ਦੇ ਕੇ ਦਸ਼ਣਾ ਖੁਸ਼ੀ ਕਰਕੇ ਫਕੀਰ ਦੇ ਚੇਲਿਆਂ ਨੂੰ ਇਹ ਦੋਵੇਂ ਸੇਠ ਤੇ ਸਠਾਣੀ ਹਮਜਾ ਗੌਸ ਤੱਕ ਪਹੁੰਚ ਗਏ। ਸ਼ਰਧਾ ਨਾਲ ਭੇਟਾ ਤਰੀ, ਜੋ ਕੁਝ ਚਾਹੀਦਾ ਸੀ, ਜੋ ਕੁਝ ਸ਼ਰਧਾ ਲੈ ਕੇ ਗਏ ਸਨ, ਰੱਖ ਕੇ ਪੀਰ ਦੇ ਚਰਨਾਂ ਤੇ ਇੱਕ ਪੁੱਤਰ ਦੀ ਮੰਗ ਮੰਗਦੇ ਨੇ। ਸਾਈ ਜੀ ਰੇਖ ਵਿੱਚ ਮੇਖ ਮਾਰਦੇ, ਅਸੀਂ ਕੋਈ ਦੁਆਰਾ ਨਹੀਂ ਛੱਡਿਆ, ਕੋਈ ਵੈਦ ਨਹੀਂ ਛੱਡਿਆ, ਕੋਈ ਹਕੀਮ ਨਹੀਂ ਛੱਡਿਆ, ਜਿੱਥੇ 10 ਪਈ ਹੈ ਉੱਥੋਂ ਗਏ ਹਾਂ, ਜਿੱਥੋਂ ਕੁਝ ਤਵੀਤ ਕਰਾਉਣੇ ਸਨ ਉਹ ਕਰਾਏ ਨੇ, ਜਿੱਥੋਂ ਕੁਝ ਮੰਤਰ ਜੰਤਰ ਕਰਾਉਣੇ ਸੀ ਉਹ ਕਰਾਏ ਨੇ, ਪਰ ਕਿਤੇ ਉਹ ਔਲਾਦ ਹਾਸਲ ਨਹੀਂ ਹੋਈ। ਫਕੀਰ ਦੇ ਚਰਨਾਂ ਤੇ ਸ਼ਰਧਾ ਰੱਖ ਕੇ ਸੇਠ ਤੇ ਸਠਾਣੀ ਜਿਵੇਂ ਬੇਨਤੀ ਕਰਦੇ ਨੇ, ਮੇਰੇ ਸਾਥੀ ਇਉਂ ਬਿਆਨ ਕਰ ਰਹੇ ਨੇ।
ਦੋਵੇਂ ਸੇਠ ਤੇ ਸਠਾਣੀ ਕਹਿੰਦੇ ਹੱਥ ਜੋੜ ਕੇ, ਸਾਨੂੰ ਆਪਣੇ ਹੀ ਸਾਨੂੰ ਆਪਣੇ ਦਾਰੋਂ ਨਾ ਕੱਲੀ ਖਾਲੀ ਮੋੜ ਕੇ, ਸਾਨੂੰ ਆਪਣੇ ਹੀ
ਸਾਡੀ ਖਾਲੀ ਝੋਲੀ ਵਿੱਚ ਖੈਰ ਪਾ ਦਿਓ ਪੀਰ ਜੀ। ਸਾਡੀ ਸੁੱਖ ਚੱਲੀ ਵੱਲ ਵਾਲ ਲਾ ਦਿਓ ਪੀਰ ਜੀ ਸਾਡੀ ਸੁੱਖ ਚੱਲੀ
ਦੋਵੇਂ ਸੇਠ ਤੇ ਸਠਾਣੀ ਕਹਿੰਦੇ ਹੱਥ ਜੋੜ ਕੇ ਸਾਨੂੰ ਆਪਣੇ ਹੀ ਸਾਨੂੰ ਆਪਣੇ ਦਾਰੋ ਨਾ ਕੱਲੀ ਖਾਲੀ ਮੋੜ ਕੇ ਸਾਨੂੰ ਆਪਣੇ ਹੀ
ਸਾਡੀ ਖਾਲੀ ਝੋਲੀ ਵਿੱਚ ਖੈਰ ਪਾ ਦਿਓ ਪੀਰ ਜੀ ਸਾਡੀ ਸੁੱਖ ਚੱਲੀ ਸਾਡੀ ਸੁੱਖ ਚੱਲੀ ਵੱਲ ਵਾਲ ਲਾ ਦਿਓ ਪੀਰ ਜੀ ਸਾਡੀ ਸੁੱਖ ਚੱਲੀ
ਦਾਰੋ ਮੇਰੇ ਅਸੀਂ ਬੜੇ ਹਾਂ ਖੁਆਰ ਸਾਈ ਜੀ ਕੁੱਲ ਦੋਤਿਆਂ ਤੋਂ ਕੁੱਲ ਦੋਤਿਆਂ ਤੋਂ ਉੱਚਾ ਤੇਰਾ ਦੁਆਰ ਸਾਈ ਜੀ ਕੁੱਲ ਦੋਤਿਆਂ ਤੋਂ
ਸਾਡੀ ਜ਼ਿੰਦਗੀ ਦੀ ਗੱਡੀ ਨੂੰ ਚਲਾ ਦਿਓ ਪੀਰ ਜੀ ਸਾਡੀ ਸੁੱਖ ਚੱਲੀ ਸਾਡੀ ਸੁੱਖ ਚੱਲੀ ਵੱਲ ਵਾਲ ਲਾ ਦਿਓ ਪੀਰ ਜੀ ਸਾਡੀ ਸੁੱਖ ਚੱਲੀ
ਸਾਡੇ ਘਰ ਦੇ ਦਿਲਾਂ ਸਾਨੂੰ ਖਾਣ ਪੈਂਦੇ ਨੇ ਕਹਿ ਕੇ ਔਂਤਰੇ ਈ ਕਹਿ ਕੇ ਔਂਤਰੇ ਸ਼ਰੀਕ ਸਾਥੋਂ ਦੂਰ ਰਹਿੰਦੇ ਨੇ ਕਹਿ ਕੇ ਔਂਤਰੇ ਈ
ਸਾਡੇ ਕਰਮਾਂ ਦੀ ਲੇਖ ਬਦਲ ਲਾ ਦਿਓ ਪੀਰ ਜੀ ਸਾਡੀ ਸੁੱਖ ਚੱਲੀ ਸਾਡੀ ਸੁੱਖ ਚੱਲੀ ਵੱਲ ਵਾਲ ਲਾ ਦਿਓ ਪੀਰ ਜੀ ਸਾਡੀ ਸੁੱਖ ਚੱਲੀ
ਬੇਔਲਾਦ ਦੀ ਜਹਾਨ ਤੇ ਖੁਆਰ ਜ਼ਿੰਦਗੀ ਬੇਔਲਾਦ ਦੀ ਜਹਾਨ ਤੇ ਖੁਆਰ ਜ਼ਿੰਦਗੀ ਜੀ ਸਾਨੂੰ ਜਾਪਦੀ ਏ ਸਾਨੂੰ ਜਾਪਦੀ ਏ ਅਸਾਂ ਦੀ ਬੇਕਾਰ ਜ਼ਿੰਦਗੀ ਜੀ ਸਾਨੂੰ ਜਾਪਦੀ ਏ
ਸਾਨੂੰ ਮੁਰਦਿਆਂ ਨੂੰ ਅੰਮ੍ਰਿਤ ਪਿਲਾ ਦਿਓ ਪੀਰ ਜੀ ਸਾਡੀ ਸੁੱਖ ਚੱਲੀ ਸਾਡੀ ਸੁੱਖ ਚੱਲੀ ਵੱਲ ਵਾਲ ਲਾ ਦਿਓ ਪੀਰ ਜੀ ਸਾਡੀ ਸੁੱਖ ਚੱਲੀ
ਜਿਹੜੀ ਲਾਵੋਗੇ ਸ਼ਰਤ ਅਸੀਂ ਪੂਰੀ ਕਰਾਂਗੇ ਜੀ ਅਸੀਂ ਪਹਿਲਾ ਬੇਟਾ ਅਸੀਂ ਪਹਿਲਾ ਬੇਟਾ ਤੁਹਾਨੂੰ ਨਜ਼ਰਾਨਾ ਧਰਾਂਗੇ ਜੀ ਅਸੀਂ ਪਹਿਲਾ ਬੇਟਾ
ਸੁੱਖੀ ਹੋਣ ਸਾਡੇ ਦੁੱਖਾਂ ਨੂੰ ਜਲਾ ਦਿਓ ਪੀਰ ਜੀ ਸਾਡੀ ਸੁੱਖ ਚੱਲੀ ਸਾਡੀ ਸੁੱਖ ਚੱਲੀ ਵੱਲ ਵਾਲ ਲਾ ਦਿਓ ਪੀਰ ਜੀ ਸਾਡੀ ਸੁੱਖ ਚੱਲੀ
ਤੁਹਾਨੂੰ ਮਾਲ ਤੇ ਖਜ਼ਾਨੇ ਪੁੱਤਾਂ ਬਿਨਾਂ ਸੌਂਦੇ ਨਹੀਂ ਇਸ ਦੁਨੀਆਂ ਦੇ ਇਸ ਦੁਨੀਆਂ ਦੇ ਸੁੱਖ ਸਾਡਾ ਮਨ ਮੋਹਦੇ ਨਹੀਂ ਇਸ ਦੁਨੀਆਂ ਦੇ
ਦੁੱਖਾਂ ਦੀ ਅਸਾਂ ਦੇ ਸਰੋਂ ਲਾ ਦਿਓ ਪੀਰ ਜੀ ਸਾਡੀ ਸੁੱਖ ਚੱਲੀ ਸਾਡੀ ਸੁੱਖ ਚੱਲੀ ਵੱਲ ਵਾਲ ਲਾ ਦਿਓ ਪੀਰ ਜੀ ਸਾਡੀ ਸੁੱਖ ਚੱਲੀ
ਭਾਵੇਂ ਵੱਸਦਾ ਜਹਾਨ ਪਰ ਅਸਾਲੀ ਸੱਖਣਾ ਤੁਹਾਨੂੰ ਪੀਰ ਜੀ ਓ ਤੁਹਾਨੂੰ ਪੀਰ ਜੀ ਅਸਾਂ ਦਾ ਜਾਈਏ ਮਾਣ ਰੱਖਣਾ ਤੁਹਾਨੂੰ ਪੀਰ ਜੀ ਓ
ਸਾਡੀ ਉੱਜੜੀ ਬਹਾਰ ਨੂੰ ਖੜਾ ਜੋ ਪੀਰ ਜੀ ਸਾਡੀ ਸੁੱਖ ਚੱਲੀ ਸਾਡੀ ਸੁੱਖ ਚੱਲੀ ਵੱਲ ਵਾਲ ਲਾ ਦਿਓ ਪੀਰ ਜੀ ਸਾਡੀ ਸੁੱਖ ਚੱਲੀ
ਅਸੀਂ ਤੇਰਾ ਦਰ ਛੱਡ ਕੇ ਕਿਤੇ ਵੀ ਜਾਣਾ ਨਹੀਂ ਸਾਈਂ ਸੁੱਜਦਾ ਨਾ ਸਾਈਂ ਸੁੱਜਦਾ ਅਸਾਂ ਨੂੰ ਕੁਝ ਪੀਣਾ ਖਾਣਾ ਨਾ ਸਾਈਂ ਸੁੱਜਦਾ ਨਾ
ਸੁੱਖੀ ਹੋਣ ਦੇਣ ਦੁੱਖਾਂ ਦੇ ਭੁਲਾ ਦਿਓ ਪੀਰ ਜੀ ਸਾਡੀ ਸੁੱਖ ਚੱਲੀ ਸਾਡੀ ਸੁੱਖ ਚੱਲੀ ਵੱਲ ਵਾਲ ਲਾ ਦਿਓ ਪੀਰ ਜੀ ਸਾਡੀ ਸੁੱਖ ਚੱਲੀ
ਸਾਡੇ ਦੁਖੀਆਂ ਦਿਲਾਂ ਨੂੰ ਦੇਣਾ ਤੀਰ ਚਾਹੀਦਾ ਸਾਡੇ ਦੁਖੀਆਂ ਦਿਲਾਂ ਨੂੰ ਦੇਣਾ ਤੀਰ ਚਾਹੀਦਾ ਨੀ ਮਾਤਾ ਕੇਸਰੀ ਨੂੰ ਮਾਤਾ ਕੇਸਰੀ ਨੂੰ ਪੁੱਤ ਕਸ਼ਮੀਰ ਚਾਹੀਦਾ ਏ ਮਾਤਾ ਕੇਸਰੀ ਨੂੰ
ਜੋਗੀਆਂ ਦਾ ਮੱਖਣ ਮਲਾ ਦਿਓ ਪੀਰ ਜੀ ਸਾਡੀ ਸੁੱਖ ਚੱਲੀ ਸਾਡੀ ਸੁੱਖ ਚੱਲੀ ਵੱਲ ਵਾਲ ਲਾ ਦਿਓ ਪੀਰ ਜੀ ਸਾਡੀ ਸੁੱਖ ਚੱਲੀ
ਉਸ ਵੇਲੇ ਦਾ ਸੀਨ ਢਾਡੀਆਂ ਦੇ ਪਤਾਮਾ ਬਾਪੂ ਸੋਹਣ ਸਿੰਘ ਜੀ ਸੀਤਲ ਨੇ ਬੜਾ ਸੋਹਣਾ ਲਿਖਿਆ ਉਹ ਲਿਖਦੇ ਨੇ ਹੱਥ ਬੰਨ ਕੇ ਬੇਨਤੀ ਕਰਨ ਦੋਵੇਂ ਕਰੋ ਆਜਾਂ ਉੱਤੇ ਉਪਕਾਰ ਸਾਈ ਸੁਣੀ ਗੋਦ ਸਾਡੀ ਕਰਮਾਂ ਮਾਰਿਆਂ ਦੀ ਸਾਡੇ ਵਾਸਤੇ ਸੇਵਾ ਸੁਣਿਆ ਸੰਸਾਰ ਸਾਈ ਪੁੱਤਾਂ ਬਿਨਾ ਸਵਾਦ ਕੀ ਜ਼ਿੰਦਗੀ ਦਾ ਬੇਔਲਾਦ ਦੀ ਮੌਤ ਖੁਆਰ ਸਾਈ ਸੁਣੇ ਮਹਿਲ ਡਰਾਵਣੇ ਬਾਜ ਪੁੱਤਾਂ ਪੈਂਦਾ ਖਾਣ ਨੂੰ ਏ ਘਰ ਬਾਰ ਸਾਈ ਲਾ ਕੇ ਆਸ ਸਾਰੀ ਤੇਰੇ ਦਰ ਆਏ ਡਿੱਗੇ ਤੁਸਾਂ ਦੇ ਆਣ ਦੁਆਰ ਸਾਈਂ ਤੇਰੀ ਨਜ਼ਰ ਵਿੱਚ ਰਹਿਮਤਾਂ ਵਸਦੀਆਂ ਨੇ ਸਾਡਾ ਪਾਪੀਆਂ ਦਾ ਬੇੜਾ ਤਾਰ ਸਾਈਂ ਭੇਟਾ ਤੁਸਾਂ ਦੀ ਕਰਾਂਗੇ ਪੁੱਤ ਪਹਿਲਾ ਚਾੜੇ ਨੇਪਰੇ ਰੱਬ ਇਕਰਾਰ ਸਾਈਂ ਤੇਰੇ ਬਾਜਨਾ ਦਿਸਦਾ ਏ ਹੋਰ ਕੋਈ ਦੇਵੇ ਤੀਰ ਤਕਦੀਰ ਵਿੱਚ ਮਾਰ ਸਾਈਂ ਮੰਗਤਾ ਭਾਵੇਂ ਕੋਈ ਹੋਵੇ ਉਹ ਸੋਭਾ ਕਰਨੀ ਚੰਗੀ ਤਰ੍ਹਾਂ ਜਾਣਦਾ ਹੈ ਤੇ ਦਾਤਾ ਭਾਵੇਂ ਕਿੱਡਾ ਵੱਡਾ ਹੋਵੇ ਉਹਦੇ ਅੰਦਰ ਸੋਭਾ ਕਰਾਉਣ ਦੀ ਭੁੱਖ ਜ਼ਰੂਰ ਹੁੰਦੀ ਹੈ ਸੇਠ ਪੀਰ ਦੀ ਵਡਿਆਈ ਕਰਦਾ ਗਿਆ ਸਾਰੇ ਦੇਵੀ ਦੇਵਤੇ ਉਸਨੇ ਪੀਰ ਦੇ ਉਲਟ ਦੱਸੇ ਸਾਰਿਆਂ ਨਾਲੋਂ ਉਹਨੇ ਸਾਈਂ ਦਾ ਵੱਡਾ ਦਰਬਾਰ ਦੱਸਿਆ ਸਾਈਂ ਨੇ ਅੱਖਾਂ ਖੋਲੀਆਂ ਸੱਜਾ ਹੱਥ ਉੱਚਾ ਕਰਕੇ ਕਿਹਾ ਖੁਸ਼ ਹੋ ਕੇ ਹਰਦਮ ਰੱਬ ਤੇ ਆਈ ਪੁੱਤਰ ਤਿੰਨ ਹੋਣ ਕਰ ਤੇਰੇ ਵੱਡਾ ਭੇੜ ਚੜਾਈ ਰਹਿਮ ਕਰੇ ਖੁਦਾ ਫਕੀਰਾਂ ਮਨ ਇੱਛੇ ਫਲ ਪਾਈ ਫਕੀਰ ਨੇ ਰਹਿਮ ਦੇ ਘਰ ਵਿੱਚ ਆ ਕੇ ਆਖਿਆ ਹੇ ਸੇਠ ਤੇਰੇ ਘਰ ਤਿੰਨ ਪੁੱਤਰ ਹੋਣਗੇ ਪਰ ਸ਼ਰਤ ਇਹ ਹੈ ਕਿ ਸਭ ਤੋਂ ਵੱਡਾ ਲੜਕਾ ਤੂੰ ਸਾਨੂੰ ਗੱਡੀ ਤੇ ਚੜਾਵਾ ਚੜਾਉਣਾ ਹੋਏਗਾ ਹਰ ਵੇਲੇ ਅੱਲਾ ਨੂੰ ਯਾਦ ਕਰਿਆ ਕਰੀ ਅਸੀਂ ਤੇਰੇ ਹੱਕ ਵਿੱਚ ਖੁਦਾ ਦੀ ਦਰਗਾਹ ਅੰਦਰ ਦੁਆ ਕਰਾਂਗੇ ਅੱਲਾ ਦੁਆ ਮਨਜ਼ੂਰ ਕਰੇਗਾ ਭੁੱਖਾ ਮੰਗਤਾ ਦਾਨ ਲੈਣ ਲੱਗਾ ਇਹ ਨਹੀਂ ਵਿਚਾਰਦਾ ਕਿ ਉਸ ਨੂੰ ਦਾਨ ਮਿਲ ਰਿਹਾ ਹੈ ਜਾਂ ਕਰਜ਼ਾ ਉਸ ਦੀਆਂ ਨਰਮ ਜਾਂ ਕਰਣੀਆਂ ਸ਼ਰਤਾਂ ਵੱਲ ਉਦੋਂ ਉਸਦੇ ਧਿਆਨ ਨਹੀਂ ਕਦੇ ਕੀਤਾ ਤੇ ਸ਼ਰਤਾਂ ਦੀ ਨਰਮਾਈ ਜਾਂ ਕਰਾਈ ਦਾ ਪਤਾ ਨਿਭਾਉਣ ਵੇਲੇ ਲੱਗਦਾ ਹੈ ਉਸ ਵੇਲੇ ਤਾਂ ਲੋੜਵੰਦ ਮੌਤ ਵਰਗੀ ਕਰੜੀ ਸ਼ਰਤ ਵੀ ਪ੍ਰਵਾਨ ਕਰ ਲਵੇਗਾ ਸੇਠ ਨੇ ਵੀ ਸਾਰੀਆਂ ਸ਼ਰਤਾਂ ਪ੍ਰਵਾਨ ਕਰ ਲਈਆਂ ਉਹ ਖੁਸ਼ੀਆਂ ਭਰੀ ਆਸ ਲੈ ਕੇ ਘਰ ਪਰਤੇ ਉਹਨਾਂ ਨਵੇਂ ਚਾਹ ਨਾਲ ਜ਼ਿੰਦਗੀ ਦੀ ਗੱਡੀ ਰੇੜਨੀ ਸ਼ੁਰੂ ਕਰ ਦਿੱਤੀ ਸਾਰਾ ਦਿਨ ਸੇਠ ਮਨ ਮਾਰ ਕੇ ਦੁਕਾਨ ਤੇ ਕੰਮ ਕਰਦਾ ਨਾਲੋ ਨਾਲ ਉਹ ਰੱਬ ਦਾ ਅਲਾਮਾ ਵੀ ਲਾਈ ਜਾਂਦਾ ਕੰਮ ਧੰਦੇ ਵਿੱਚ ਰੁੱਝਾ ਹੋਇਆ ਵੀ ਉਹ ਮਾਲਾ ਹੱਥੋਂ ਨਾ ਛੱਡਦਾ ਇੱਕ ਪੰਜਾਬੀ ਦਾ ਅਖਾਣ ਹੈ ਮਾਲਾ ਹੱਥ ਵਿੱਚ ਪਿਆਰ ਜਿਹੜਾ ਪ੍ਰਭੂ ਦੇ ਚਰਨਾਂ ਵਿੱਚ ਲੱਗਾ ਰਹਿੰਦਾ ਇਸੇ ਤਰ੍ਹਾਂ ਸੇਠ ਹਰ ਵੇਲੇ ਰੱਬ ਧਿਆਰਿਆ ਸੀ ਸਮਾਂ ਪਾ ਕੇ ਸੇਠ ਦੇ ਘਰ ਇੱਕ ਪੁੱਤਰ ਹੋਇਆ ਉਹ ਸਾਈਂ ਦੇ ਚਰਨਾਂ ਤੇ ਚੜ੍ਹਾਉਣ ਲਈ ਲਿਆਂਦਾ ਆ ਕੇ ਮੱਥਾ ਟੇਕਿਆ ਸਾਰੀਆਂ ਗੱਲਾਂ ਕਹੀਆਂ ਸਾਈਂ ਨੇ ਪਿਆਰ ਨਾਲ ਆਖਿਆ ਅਜੇ ਦੋ ਪੁੱਤਰ ਤੁਹਾਡੇ ਘਰ ਹੋਰ ਹੋਣਗੇ ਫਿਰ ਸਾਡਾ ਇਕਰਾਰ ਪੂਰਾ ਕਰਨਾ ਫਿਰ ਅਗਲੇ ਸਾਲ ਉਦੋਂ ਅਗਲੇ ਸਾਲ ਫਿਰ ਇੱਕ ਜਦੋਂ ਤਿੰਨੇ ਪੁੱਤਰ ਕੁਝ ਤਗੜੇ ਹੋਏ ਤਾਂ ਸੇਠ ਨੂੰ ਸੁੱਖਣਾ ਲਾਉਣ ਦਾ ਵੇਲਾ ਚੇਤੇ ਆਇਆ ਲੈ ਕੇ ਤਿੰਨਾਂ ਪੁੱਤਰਾਂ ਨੂੰ ਨਾਲ ਆਪਣੀ ਸਠਾਣੀ ਨੂੰ ਨਾਲ ਲੈ ਕੇ ਆਇਆ ਪੀਰ ਦੇ ਚਰਨਾਂ ਵਿੱਚ ਇਹ ਚਾਹੁੰਦਾ ਸੀ ਲੜਕਾ ਪੇਸ਼ ਕਰਾਂਗਾ ਸਾਈਂ ਇਹਦਾ ਮੁੱਲ ਦੱਸੇਗਾ ਮੈਂ ਮੁੱਲ ਤਾਰ ਕੇ 100 ਰੁਪਈਆ ਵੱਧ ਦੇ ਕੇ ਲੈ ਲਵਾਂਗਾ ਪਰ ਸਾਈਂ ਇੱਧਰ ਮਨ ਬਣਾਈ ਬੈਠਾ ਸੀ ਮੈਂ ਆਪਣੀ ਗੱਦੀ ਤੇ ਚੜਾਵਾ ਲਵਾਂਗਾ ਉਸ ਨੂੰ ਮੁਸਲਮਾਨ ਬਣਾਵਾਂਗਾ ਆਪਣੀ ਗੱਦੀ ਦਾ ਵਾਰਸ ਬਣਾਵਾਂਗਾ ਚੀਜ਼ ਇੱਕ ਸੀ ਦੋਵਾਂ ਦੇ ਖਿਆਲ ਅੱਡੋ ਅੱਡ ਲੱਗੇ ਹੋਏ ਸਨ ਜਦੋਂ ਆ ਕੇ ਸੇਠ ਨੇ ਸਾਈਂ ਦੇ ਚਰਨਾਂ ਤੇ ਚੜਾਵਾ ਚੜਾਇਆ ਤਿੰਨੇ ਪੁੱਤਰਾਂ ਦੇ ਮੱਥੇ ਟਿਕਾਏ ਤੇ ਪ੍ਰੇਰਨ ਵੱਲ ਕਿਹਾ ਸਾਈਂ ਜੀ ਹੁਣ ਦੱਸੋ ਇਹਦੀ ਕੀਮਤ ਕੀ ਹੈ ਮੈਂ ਕੀਮਤ ਤਾਰ ਕੇ ਪੁੱਤ ਨੂੰ ਘਰ ਲੈ ਜਾਵਾਂ ਤੁਸੀਂ ਇੱਥੇ ਗੱਦੀ ਦਾ ਆਨੰਦ ਮਾਣੋ ਸਾਈਂ ਨੂੰ ਆ ਗਿਆ ਗੁੱਸਾ ਕ੍ਰੋਧ ਵਿੱਚ ਆ ਕੇ ਕਹਿੰਦਾ ਓਏ ਸੇਠਾ ਉਦੋਂ ਕਹਿੰਦਾ ਸਾਂ ਪੁੱਤਰ ਚਾਹੀਦੇ ਨੇ ਤੁਹਾਨੂੰ ਇੱਕ ਦਿਆਂਗਾ ਹੁਣ ਮੁੱਕਰਦਾ ਗੁੱਸੇ ਵਿੱਚ ਆਣ ਕੇ ਜਿਵੇਂ ਝਾੜਿਆ ਸੇਠ ਨੂੰ ਇਸ ਸਾਈਂ ਫਕੀਰ ਨੇ ਮੇਰੇ ਸਾਥੀ ਇਉਂ ਬਿਆਨ ਕਰ ਰਹੇ ਨੇ ਸੁਣੀਏ
ਹਮਜਾ ਗੌਸ ਗੁੱਸੇ ਵਿੱਚ ਆਖੇ ਸੁਣ ਲੈ ਸੇਠ ਸਠਾਣੀ ਜਿਹੜੀ ਗੱਲ ਫਕੀਰਾਂ ਆਖੀ ਉਹ ਆਲਾ ਨਹੀਂ ਜਾਣੀ ਜਿਹੜੀ ਗੱਲ ਫਕੀਰਾਂ ਆਖੀ ਉਹ ਆਲਾ ਨਹੀਂ ਜਾਣੀ
ਉਹ ਸਾਡੇ ਵਾਰਸ ਰਾਫਾਂ ਕੋਲੋਂ ਲੋਕੀ ਬੜਾ ਕਰਿੰਦੇ ਪੁੱਤਰ ਵਰਗੀ ਮਹਿੰਗੀ ਸ਼ੈਦਾ ਫੱਕਰ ਮੁੱਲ ਨਹੀਂ ਲੈਂਦੇ ਪੁੱਤਰ ਵਰਗੀ ਮਹਿੰਗੀ ਸ਼ੈਦਾ ਫੱਕਰ ਮੁੱਲ ਨਹੀਂ ਲੈਂਦੇ
ਗੌਸ ਗੁੱਸੇ ਵਿੱਚ ਆਖੇ ਸੁਣ ਲੈ ਸੇਠ ਸਠਾਣੀ ਜਿਹੜੀ ਗੱਲ ਫਕੀਰਾਂ ਆਖੀ ਉਹ ਆਲਾ ਨਹੀਂ ਜਾਣੀ ਜਿਹੜੀ ਗੱਲ ਫਕੀਰਾਂ ਆਖੀ ਉਹ ਆਲਾ ਨਹੀਂ ਜਾਣੀ
ਉਹ ਸਾਡੇ ਵਾਰਸ ਰਾਫਾਂ ਕੋਲੋਂ ਲੋਕੀ ਬੜਾ ਤਰਿੰਦੇ ਪੁੱਤਰ ਵਰਗੀ ਮਹਿੰਗੀ ਸ਼ੈਦਾ ਫੱਕਰ ਮੁੱਲ ਨਹੀਂ ਲੈਂਦੇ ਪੁੱਤਰ ਵਰਗੀ ਮਹਿੰਗੀ ਸ਼ੈਦਾ ਫੱਕਰ ਮੁੱਲ ਨਹੀਂ ਲੈਂਦੇ
ਬੇਟਾ ਪਤਾ ਹੀ ਜਦ ਕਹਿੰਦਾ ਸਾਂ ਮੇਰਾ ਹੋਰ ਨੀ ਕੋਈ ਇਹ ਵੀ ਪਤਾ ਹੀ ਜਦ ਕਹਿੰਦਾ ਸਾਂ ਮੈਨੂੰ ਕਿਤੇ ਨੀ ਢੋਈ ਇਹ ਵੀ ਪਤਾ ਹੀ ਜਦ ਕਹਿੰਦਾ ਸਾਂ ਮੈਨੂੰ ਕਿਤੇ ਨੀ ਢੋਈ
ਉਹ ਸ਼ੇਰ ਸਾਹਿਬ ਜੀ ਦਰਿਆਵਾਂ ਦੇ ਉਲਟੇ ਵਹਿਣ ਨੀ ਵਹਿੰਦੇ ਪੁੱਤਰ ਵਰਗੀ ਮਹਿੰਗੀ ਸ਼ੈਦਾ ਫੱਕਰ ਮੁੱਲ ਨੀ ਲੈਂਦੇ ਪੁੱਤਰ ਵਰਗੀ ਮਹਿੰਗੀ ਸ਼ੈਦਾ ਫੱਕਰ ਮੁੱਲ ਨੀ ਲੈਂਦੇ
ਪੈਸੇ ਨਾਲ ਪੁੱਤਰ ਨੀ ਤੁਲਦੇ ਹੋਰ ਤੁਲਣ ਚਾਹੇ ਚੀਜ਼ਾਂ ਪੈਸੇ ਨਾਲ ਪੁੱਤਰ ਨੀ ਤੁਲਦੇ ਹੋਰ ਤੁਲਣ ਚਾਹੇ ਚੀਜ਼ਾਂ ਮਰੇ ਪੁੱਤਾਂ ਦੇ ਸਾਲ ਨੀ ਫੁੱਲਦੇ ਹੋਰ ਪੁੱਲਣ ਚਾਹੇ ਚੀਜ਼ਾਂ ਮਰੇ ਪੁੱਤਾਂ ਦੇ ਸਾਲ ਨੀ ਫੁੱਲਦੇ ਹੋਰ ਪੁੱਲਣ ਚਾਹੇ ਚੀਜ਼ਾਂ
ਕਿਆ ਸਿਆਣੇ ਬਗਲਿਆਂ ਲਾਗੇ ਹੰਸ ਕਰੇ ਨੀ ਬਹਿੰਦੇ ਪੁੱਤਰ ਵਰਗੀ ਮਹਿੰਗੀ ਸ਼ੈਦਾ ਫੱਕਰ ਮੁੱਲ ਨੀ ਲੈਂਦੇ ਪੁੱਤਰ ਵਰਗੀ ਮਹਿੰਗੀ ਸ਼ੈਦਾ ਫੱਕਰ ਮੁੱਲ ਨੀ ਲੈਂਦੇ
ਨਾ ਕਾਦਰ ਨੂੰ ਭਾਵੇ, ਰੱਖ ਯਕੀਨ ਸੇਠ ਜੀ ਉਹ ਨਰ ਨਾ ਅੱਲਾ ਨੂੰ ਭਾਵੇ।
ਉੱਤੇ ਜਾਂਦੇ ਉਹ ਜਬਰ ਮਨਾਰੇ ਜੋ ਹੱਕੜਾਂ ਨਾਲ ਖਿੰਦੇ, ਉੱਤਰ ਵਰਗੀ ਮਹਿੰਗੀ ਸ਼ੈ ਦਾ ਫੱਕਰ ਮੁੱਲ ਨੀ ਲੈਂਦੇ, ਉੱਤਰ ਵਰਗੀ ਮਹਿੰਗੀ ਸ਼ੈ ਦਾ ਫੱਕਰ ਮੁੱਲ ਨੀ ਲੈਂਦੇ।
ਜੇਕਰ ਸਿੱਧੀ ਨੀਤ ਆ ਤੇਰੀ ਸਿੱਧੇ ਰਸਤੇ ਪੈ ਜਾ, ਸਾਨੂੰ ਦੇ ਜਾ ਇੱਕ ਅਸਾਂ ਦਾ ਦੋ ਤੇਰੇ ਨੇ ਲੈ ਜਾ, ਸਾਨੂੰ ਦੇ ਜਾ ਇੱਕ ਅਸਾਂ ਦਾ ਦੋ ਤੇਰੇ ਨੇ ਲੈ ਜਾ।
ਜਿੰਦੇ ਰੱਖ ਲੈ ਸ਼ਾ ਖੁਸ਼ੀਆਂ ਦੇ ਸਾਗਰ ਸਦਾ ਨੀ ਵਹਿੰਦੇ, ਉੱਤਰ ਵਰਗੀ ਮਹਿੰਗੀ ਸ਼ੈ ਦਾ ਫੱਕਰ ਮੁੱਲ ਨੀ ਲੈਂਦੇ, ਉੱਤਰ ਵਰਗੀ ਮਹਿੰਗੀ ਸ਼ੈ ਦਾ ਫੱਕਰ ਮੁੱਲ ਨੀ ਲੈਂਦੇ।
ਉੱਤੇ ਬਿਨਾਂ ਨੀ ਕਦਮ ਚੁੱਕੀ ਦੇ ਮੂੰਹੋਂ ਨਾ ਗੱਲ ਗਵਾਈਏ, ਜੇ ਕੀਲਣ ਦਾ ਢੰਗ ਨਾ ਹੋਵੇ ਨਾਗ ਨੂੰ ਹੱਥ ਨਾ ਪਾਈਏ, ਜੇ ਕੀਲਣ ਦਾ ਢੰਗ ਨਾ ਹੋਵੇ ਨਾਗ ਨੂੰ ਹੱਥ ਨਾ ਪਾਈਏ।
ਪੂਰੇ ਹੁੰਦੇ ਬੋਲ ਫੱਕਰ ਦੇ ਬੋਲੀ ਗੱਲ ਨੀ ਕਹਿੰਦੇ, ਪੂਰੇ ਹੁੰਦੇ ਬੋਲ ਫੱਕਰ ਦੇ ਬੋਲੀ ਗੱਲ ਨੀ ਕਹਿੰਦੇ, ਉੱਤਰ ਵਰਗੀ ਮਹਿੰਗੀ ਸ਼ੈ ਦਾ ਫੱਕਰ ਮੁੱਲ ਨੀ ਲੈਂਦੇ, ਉੱਤਰ ਵਰਗੀ ਮਹਿੰਗੀ ਸ਼ੈ ਦਾ ਫੱਕਰ ਮੁੱਲ ਨੀ ਲੈਂਦੇ।
ਜਿਹੜੀ ਗੱਲ ਜ਼ਬਾਨੋਂ ਨਿਕਲੇ ਪੂਰੀ ਹੋਣੀ ਚਾਹੀਏ, ਸੱਚ ਵਾਸਤੇ ਜਿੰਦ ਜੇ ਲੱਗੇ ਤਾਂ ਵੀ ਨਾ ਘਬਰਾਈਏ, ਸੱਚ ਵਾਸਤੇ ਜਾਨ ਜੇ ਲੱਗੇ ਤਾਂ ਵੀ ਨਾ ਘਬਰਾਈਏ।
ਕਰਕੇ ਬਗਲ ਖਿਸਕਦੇ ਜਿਹੜੇ ਜਗ ਤੇ ਝੂਠੇ ਪੈਂਦੇ, ਉੱਤਰ ਵਰਗੀ ਮਹਿੰਗੀ ਸ਼ੈ ਦਾ ਫੱਕਰ ਮੁੱਲ ਨੀ ਲੈਂਦੇ, ਉੱਤਰ ਵਰਗੀ ਮਹਿੰਗੀ ਸ਼ੈ ਦਾ ਫੱਕਰ ਮੁੱਲ ਨੀ ਲੈਂਦੇ।
ਪੈਰੋਂ ਪੀਰ ਮਨਾ ਕੇ ਸਾਰੇ ਫਿਰ ਸਾਡੇ ਕੁਲ ਆਇਆ, ਹਰੀ ਹੋਈ ਤੇਰੀ ਕਿਸਮਤ ਖੇਤੀ ਫਕਰਾ ਪਾਣੀ ਪਾਇਆ, ਹਰੀ ਹੋਈ ਤੇਰੀ ਕਿਸਮਤ ਖੇਤੀ ਫਕਰਾ ਪਾਣੀ ਪਾਇਆ।
ਅੱਲਾ ਦੀ ਦਰਗਾਹ ਵਿੱਚ ਸੱਚੇ ਊਣੇ ਕਦੇ ਨੀ ਹਿੰਦੇ, ਉੱਤਰ ਵਰਗੀ ਮਹਿੰਗੀ ਸ਼ੈ ਦਾ ਫੱਕਰ ਮੁੱਲ ਨੀ ਲੈਂਦੇ, ਉੱਤਰ ਵਰਗੀ ਮਹਿੰਗੀ ਸ਼ੈ ਦਾ ਫੱਕਰ ਮੁੱਲ ਨੀ ਲੈਂਦੇ।
ਪੀਰਾਂ ਦੇ ਨਾਲ ਮੱਥਾ ਲਾਉਣਾ ਹਾਲਤ ਹੋ ਜੂ ਮੰਦੀ, ਕਸਤੂਰੀ ਦੇ ਨਾਲ ਥੋਮ ਦੇ ਰਲ ਨਾ ਸਕੇ ਸੁਗੰਧੀ, ਕਸਤੂਰੀ ਦੇ ਨਾਲ ਥੋਮ ਦੇ ਰਲ ਨਾ ਸਕੇ ਸੁਗੰਧੀ।
ਮਿਹਨਤ ਕਰਕੇ ਪਾਈ ਫਕੀਰੀ ਕਿਸੇ ਦਾ ਹੱਕ ਨੀ ਲੈਂਦੇ, ਉੱਤਰ ਵਰਗੀ ਮਹਿੰਗੀ ਸ਼ੈ ਦਾ ਫੱਕਰ ਮੁੱਲ ਨੀ ਲੈਂਦੇ, ਉੱਤਰ ਵਰਗੀ ਮਹਿੰਗੀ ਸ਼ੈ ਦਾ ਫੱਕਰ ਮੁੱਲ ਨੀ ਲੈਂਦੇ।
ਜਾ ਮਹਿੰਗਾ ਰਮਜ ਸਮਝ ਲੈ ਦੇ ਜਾ ਵਸਤੀ ਸਾਡੀ, ਜੇ ਨਾ ਮੰਨੀ ਬਾਤ ਸਾਈ ਦੀ ਪਊ ਮੁਸੀਬਤ ਡਾਡੀ, ਜੇ ਨਾ ਮੰਨੀ ਗੱਲ ਸਾਈ ਦੀ ਪਊ ਮੁਸੀਬਤ ਡਾਡੀ।
ਜੇ ਜੋਗੀ ਸਾ ਗੁਰਮੁਖ ਬਣੀਏ ਦੁੱਖ ਨੀ ਸਹਿਣੇ ਪੈਂਦੇ, ਉੱਤਰ ਵਰਗੀ ਮਹਿੰਗੀ ਸ਼ੈ ਦਾ ਫੱਕਰ ਮੁੱਲ ਨੀ ਲੈਂਦੇ, ਉੱਤਰ ਵਰਗੀ ਮਹਿੰਗੀ ਸ਼ੈ ਦਾ ਫੱਕਰ ਮੁੱਲ ਨੀ ਲੈਂਦੇ।
ਜਦੋਂ ਸੇਠ ਆਪਣੇ ਪੁੱਤਰਾਂ ਨੂੰ ਲੈ ਕੇ ਇਸ ਸਾਈਂ ਦੇ ਕਿਸੇ ਮੰਤਰ ਜੰਤਰ ਦੀ ਪਰਵਾਹ ਨਾ ਕਰਦਾ ਹੋਇਆ ਘਰ ਨੂੰ ਚਲਿਆ ਗਿਆ, ਤੇ ਸੇਠ ਨੂੰ ਵੇਖ ਕੇ ਜਾਂਦਿਆਂ ਸਾਈਂ ਦੇ ਸਣ ਕੱਪੜੀ ਅੱਗ ਲੱਗ ਗਈ। ਕਹਿੰਦਾ ਮੈਂ ਹੁਜਰੇ ਵਿੱਚ ਸ਼ਿਲਾ ਕੱਟਾਂਗਾ, ਮੈਂ ਮੰਤਰ ਮਾਰਾਂਗਾ, ਜੰਤਰ ਮਾਰਾਂਗਾ, ਇਕੱਲੇ ਇਸ ਸੇਠ ਨੂੰ ਨਹੀਂ, ਜਿਹੜੇ ਸ਼ਹਿਰ ਦੇ ਇੱਕ ਬੰਦੇ ਨੇ ਮੇਰੇ ਨਾਲ ਇਕਰਾਰ ਕਰਕੇ ਉਹ ਤੋਂ ਬਦਲਿਆ, ਮੈਂ ਉਹ ਸਾਰਾ ਸ਼ਹਿਰ ਗਰਕ ਕਰ ਦਿਆਂਗਾ। ਇਹ ਫਕੀਰ ਜਿਵੇਂ ਗੁੱਸੇ ਵਿੱਚ ਆਇਆ ਕਹਿ ਰਿਹਾ ਆਪਣੇ ਮੂੰਹੋਂ ਕੁਝ, ਮੇਰੇ ਸਾਥੀ ਇਉਂ ਬਿਆਨ ਕਰ ਰਹੇ ਨੇ, ਕੀ ਕਹਿ ਰਿਹਾ ਹਮਜਾ ਗੌਸ ਫਕੀਰ।
ਆਇਆ ਕਹਿਰ ਪੀਰ ਵੇ ਤਾਈ ਅੱਖਾਂ ਅੱਗ ਵਰਾ ਰਹੀਆਂ, ਗੁੱਸੇ ਦੇ ਵਿੱਚ ਪਾੜਿਆ ਚੋਲਾ ਪੂਜਾ ਤਣਦੀਆਂ ਜਾ ਰਹੀਆਂ।
ਕਰਦੇ ਵਾਂਗਾ ਧਰਤੀ ਪੁੱਠੀ ਝੂਠਿਆ ਮੈਨੂੰ ਦੁਖਾਇਆ, ਹਰੀਅਰ ਵਾਂਗੂ ਫੂਕਾਂ ਮਾਰੇ ਪੀਰ ਕਹਿਰ ਵਿੱਚ ਆਇਆ ਏ।
ਆਇਆ ਕਹਿਰ ਪੀਰ ਦੇ ਤਾਈ ਅੱਖਾਂ ਅੱਗ ਵਰਾ ਰਹੀਆਂ, ਗੁੱਸੇ ਦੇ ਵਿੱਚ ਪਾੜਿਆ ਚੋਲਾ ਪੂਜਾ ਤਣਦੀਆਂ ਜਾ ਰਹੀਆਂ।
ਕਰਦੇ ਵਾਂਗਾ ਧਰਤੀ ਪੁੱਠੀ ਝੂਠਿਆ ਮੈਨੂੰ ਦੁਖਾਇਆ ਏ, ਹਰੀਅਰ ਵਾਂਗੂ ਫੂਕਾਂ ਮਾਰੇ ਕਹਿਰ ਵਿੱਚ ਆਇਆ
ਏ। ਜੇ ਮੈਂ ਪੁੱਤਰ ਦੇ ਸਕਦਾ ਹਾਂ ਤਾਂ ਲੈਣੇ ਵੀ ਆਉਂਦੇ ਨੇ, ਇਸ ਸ਼ਹਿਰ ਵਿੱਚ ਵਸਦੇ ਝੂਠੇ ਨਹੀਂ ਖੁਦਾ ਨੂੰ ਪਾਉਂਦੇ ਨੇ।
ਪੁੱਤੇ ਵਾਲ ਜੋਸ਼ ਵਿੱਚ ਆ ਕੇ ਅੱਖਾਂ ਲਹੂ ਵਹਾਇਆ ਏ,
ਛਿਲਾ ਕੱਢਣ ਲਈ ਪੀਰ ਸਮਾਧੀ ਲਾਵੇਗਾ। ਸਾਰੇ ਸ਼ਹਿਰ ਤੇ ਕੈਰ ਵਰਤ ਜੂ ਹਰ ਬੰਦਾ ਪੁਛਤਾਵੇਗਾ। ਖਿਲਾਫ ਜੋ ਚੱਕਣਗੇ
ਹੱਥ ਕਰਾਰੇ ਜਿੰਨਾ ਪੀਰ ਸਤਾਇਆ ਏ ਹਰੀਅਰ ਵਾਂਗੂ ਭੂਕਾ ਮਾਰੇ ਪੀਰ ਕੈਰ ਵਿੱਚ ਆਇਆ ਏ।
40 ਦਿਨ ਦਾ ਸ਼ਿਲਾ ਕੱਟ ਕੇ ਧਰਤੀ ਪੁੱਠੀ ਕਰ ਦਿਆਂਗਾ। ਪਾਣੀ ਦੇ ਦਰਿਆ ਵਿੰਦੇ ਨੂੰ ਨਾਲ ਖੂਨ ਦੇ ਭਰ ਦਿਆਂਗਾ।
ਵਿੱਚੋਂ ਕਿਸੇ ਬੰਦੇ ਨੂੰ ਕੋਲ ਨਾ ਆਉਣ ਦੇਣਾ ਦੀ ਪੱਕੀ ਕਰਕੇ ਪੀਰ ਹੁਜਰੇ ਵਿੱਚ ਵੜ ਬੈਠਾ। ਇਹ ਚਲੀਸਾ ਕੱਟਣ ਲੱਗਾ, ਇਹ ਮਾਲਾ ਫੇਰਨ ਲੱਗਾ, ਇਹ ਸ਼ਰਾਬ ਦੇਣ ਲੱਗਾ। ਇਹੋ ਹੀ ਕਹਿੰਦਾ ਸੀ, ਸਾਰੇ ਸਿਆਲਕੋਟ ਨੂੰ ਕਰ ਕਰ ਦਿਆਂਗਾ। ਇਹ ਗੱਲ ਜੰਗਲ ਦੀ ਅੱਗ ਦੀ ਤਰ੍ਹਾਂ ਸਾਰੇ ਇਲਾਕੇ ਵਿੱਚ ਫੈਲ ਗਈ। ਇਹ ਗੱਲ ਦੂਰ ਦੂਰ ਚਲੇ ਗਈ। ਮੇਰੇ ਗੁਰੂ ਨਾਨਕ ਪਾਤਸ਼ਾਹ ਉਸ ਵੇਲੇ ਭਾਈ ਲਾਲੋ ਕੋਲ ਬੈਠੇ ਸਨ। ਕਹਿੰਦੇ, ਭਾਈ ਲਾਲੋ, ਇਸ ਬਿਮਾਰ ਦਾ ਇਲਾਜ ਕਰਨਾ ਪਏਗਾ। ਚਾਹੀਦਾ ਤੇ ਇਉਂ ਸੀ, ਜਿੰਨਾ ਰੱਬ ਦਾ ਪਿਆਰਾ ਹੈ ਉਨਾ ਰੱਬ ਦੇ ਨੇੜੇ ਹੁੰਦਾ, ਉਨਾ ਠੰਡਾ ਹੁੰਦਾ। ਪਰ ਸੁਣਿਆ ਹਮਜਾ ਗੌਸ ਫਕੀਰ ਸਿਆਲਕੋਟ ਗਰਕ ਕਰ ਦੇਣ ਲਈ ਹੁਜਰੇ ਵਿੱਚ ਵੜ ਬੈਠਾ ਹੈ। ਚੱਲ ਮਰਦਾਨਿਆਂ ਤਿਆਰ ਹੋ ਜਾ, ਛੇਤੀ ਚੱਲੀਏ। ਮੇਰੇ ਗੁਰੂ ਨਾਨਕ ਪਾਤਸ਼ਾਹ ਆਪਣੇ ਪੱਕੇ ਸਾਥੀ ਮਰਦਾਨੇ ਨੂੰ ਨਾਲ ਲੈ ਕੇ ਸਿਆਲਕੋਟ ਪਹੁੰਚ ਗਏ। ਉਸ ਥਾਂ ਤੇ ਡੇਰਾ ਕੀਤਾ ਮੇਰੇ ਗੁਰੂ ਨਾਨਕ ਨੇ, ਜਿੱਥੇ ਅੱਜ ਕੱਲ ਗੁਰਦੁਆਰਾ ਬੇਰੀ ਸਾਹਿਬ ਹੈ। ਆਏ ਗੁਰੂ ਨਾਨਕ ਪਾਤਸ਼ਾਹ ਦੁਨੀਆਂ ਨੂੰ ਤਾਰਨ ਵਾਸਤੇ। ਮਰਦਾਨਾ ਰਬਾਬ ਜਾ ਰਿਹਾ ਸੀ, ਰੱਬੀ ਬਾਣੀ ਦਾ ਕੀਰਤਨ ਹੋ ਰਿਹਾ ਸੀ। ਦਿਓਤੇ ਆਣ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਪਰਸਰੇ ਸਨ। ਇੱਧਰ ਹਾਹਾਕਾਰ ਮਚੀ ਹੋਈ ਹੈ ਸਿਆਲਕੋਟ ਸ਼ਹਿਰ ਵਿੱਚ। ਜਿਹਦੇ ਮੂੰਹ ਵਿੱਚ ਗੱਲ ਆਉਂਦੀ ਹੈ, ਕਹਿੰਦੇ, ਪੀਰ ਹਮਜਾ ਗੌਸ ਤਪੱਸਿਆ ਕਰ ਰਿਹਾ ਹੈ, ਸਿਆਲਕੋਟ ਨੂੰ ਗਰਕ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ। ਕੁਝ ਸ਼ਹਿਰ ਦੇ ਪਤਵੰਤੇ ਸੱਜਣ ਇੱਕ ਕਮੇਟੀ ਬਣਾ ਕੇ, ਪਾਰਟੀ ਬਣਾ ਕੇ ਆਏ ਉਸ ਡੇਰੇ ਵਿੱਚ ਹਮਜਾ ਗੌਸ ਨੂੰ ਮਿਲਣ ਵਾਸਤੇ। ਚੇਲਿਆਂ ਨੇ ਲਾਗੇ ਨਾ ਛੋੜ ਦਿੱਤਾ, ਇਹਨਾਂ ਨੇ ਮਿੰਨਤਾਂ ਕੀਤੀਆਂ, ਰਿਸ਼ਵਤਾਂ ਦਿੱਤੀਆਂ, ਤਰਲੇ ਪਾਏ ਤੇ ਕਿਤੇ ਪੀਰ ਸਾਹਿਬ ਕੋਲ ਪਹੁੰਚਣ ਦਾ ਇਹਨਾਂ ਨੂੰ ਮੌਕਾ ਲੱਗਾ। ਇਹਨਾਂ ਪੀਰ ਦੇ ਚਰਨਾਂ ਤੇ ਚੁੱਕ ਕੇ ਬੇਨਤੀ ਕੀਤੀ, ਪੀਰ ਜੀ, ਇੱਕ ਦੇ ਬਦਲੇ ਸਾਰੇ ਸ਼ਹਿਰ ਨੂੰ ਨਾ ਮਾਰੋ, ਜੇ ਤੁਹਾਡਾ ਉਹਦੇ ਤੇ ਗੁੱਸਾ ਕੋਈ, ਅਸੀਂ ਉਹਦੇ ਨਾਲੋਂ ਆਪਣੇ ਤਲਕ ਆਦਿ ਤੋੜ ਲੈਂਦੇ ਹਾਂ, ਅਸੀਂ ਉਹਦੇ ਨਾਲੋਂ ਸਾਂਝਾ ਤੋੜ ਲੈਂਦੇ ਹਾਂ। ਪਰ ਪੀਰ ਦੇ ਚੇਲੇ ਇੱਕੋ ਗੱਲ ਕਹਿ ਰਹੇ ਸਨ, ਜਿੰਨਾ ਚਿਰ ਸਾਡੇ ਪੀਰ ਦੀ ਸ਼ਰਤ ਨਹੀਂ ਪੂਰੀ ਹੁੰਦੀ ਉਹਨਾਂ ਚਿਰ ਪੀਰ ਸ਼ਿਲਾ ਨਹੀਂ ਛੱਡੇਗਾ, ਸ਼ਹਿਰ ਨੂੰ ਗਰਕ ਕਰ ਦੇਵੇਗਾ, ਨਹੀਂ ਤੇ ਪੀਰ ਦੀ ਗੱਲ ਮੰਨਣੀ ਪਵੇਗੀ। ਗੁੱਸੇ ਵਿੱਚ ਆਏ ਹੋਏ ਭੂਏ ਚੜੇ ਹੋਏ ਪੀਰ ਦੇ ਚੇਲੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੂੰ ਜਿਵੇਂ ਕਹਿੰਦੇ ਨੇ, ਮੇਰੇ ਸਾਥੀ ਮੱਖਣ ਸਲੱਖਣ ਤੇ ਕੋਮਲ ਇਉਂ ਬਿਆਨ ਕਰ ਰਹੇ ਹਨ।
ਕਿਹਾ ਕੜਕ ਗਏ ਪੀਰ ਦੇ ਚੇਲੇ ਆਣੇ, ਸਾਡੇ ਸਾਈਂ ਦਾ ਕੈਰ ਕਿਉਂ ਚੱਲਦੇ ਹੋ, ਜਾਣ ਚਾਹੁੰਦੇ ਤੇ ਪੀਰ ਨੂੰ ਕਰੋ ਰਾਜੀ, ਨਹੀਂ ਤਾਂ ਤੁਸੀਂ ਮਹਿਮਾਨ ਅੱਜ ਕੱਲ ਦੇ ਹੋ।
ਵੇਲਾ ਕੱਢ ਕੇ ਫੱਕਰ ਨੂੰ ਭੁੱਲਣ ਜਿਹੜੇ, ਪੀਰ ਬੁੱਕਣ ਵਿੱਚ ਸੱਪ ਨਹੀਂ ਪਾਲ ਸਕਦਾ, ਜਿਹੜਾ ਕਰੇ ਨਾ ਸਾਈਂ ਦੀ ਸ਼ਰਤ ਪੂਰੀ, ਉਹ ਨਹੀਂ ਗੁੱਸਾ ਫਕੀਰ ਦਾ ਟਾਲ ਸਕਦਾ।
ਕੜਕ ਕੇ ਪੀਰ ਦੇ ਚੇਲੇ ਆਣੇ, ਸਾਡੇ ਸਾਈਂ ਦਾ ਕੈਰ ਕਿਉਂ ਚੱਲਦੇ ਹੋ, ਜਾਣ ਚਾਹੁੰਦੇ ਤੇ ਪੀਰ ਨੂੰ ਕਰੋ ਰਾਜੀ, ਨਹੀਂ ਤਾਂ ਤੁਸੀਂ ਮਹਿਮਾਨ ਅੱਜ ਕੱਲ ਦੇ ਹੋ।
ਵੇਲਾ ਕੱਢ ਕੇ ਫੱਕਰ ਨੂੰ ਭੁੱਲਣ ਜਿਹੜੇ, ਪੀਰ ਬੁੱਕੇ ਵਿੱਚ ਸੱਪ ਨਹੀਂ ਪਾਲ ਸਕਦਾ, ਜਿਹੜਾ ਕਰੇ ਨਾ ਸਾਈਂ ਦੀ ਸ਼ਰਤ ਪੂਰੀ, ਉਹ ਨਹੀਂ ਗੁੱਸਾ ਫਕੀਰ ਦਾ ਟਾਲ ਸਕਦਾ।
ਤੂੰ ਉਰੇ ਸਮਝੌਤਾ ਨਹੀਂ ਹੋਣ ਲੱਗਾ ਨਹੀਂ ਤੇ ਪਰਸੋਂ ਨੂੰ ਸ਼ਹਿਰ ਤੇ ਕੈਰ ਵਰਤੂ ਹੱਦੋਂ ਉਰੇ ਨੀ ਸਾਈ ਖਲੋਣ ਲੱਗਾ
ਬਿਨਾਂ ਵਾਰਸ ਰਾਵ ਫਕੀਰ ਦੇ ਤੋਂ ਕੋਈ ਪਾਣੀ ਵਿੱਚ ਪੱਥਰ ਨਹੀਂ ਗਾਲ ਸਕਦਾ ਜਿਹੜਾ ਕਰੇ ਨਾ ਸਾਈ ਦੀ ਸ਼ਰਤ ਪੂਰੀ ਉਹ ਨੀ ਗੁੱਸਾ ਫਕੀਰ ਦਾ ਟਾਲ ਸਕਦਾ
ਜਿਹੜੇ ਪੀਰ ਦੇ ਵਰਾਂ ਨਾ ਪੁੱਤ ਹੋ ਗਏ ਲੋੜ ਪਈ ਤੇ ਫੇਰ ਉਹ ਖੋ ਸਕਦਾ ਉਹਦੇ ਬਚਨ ਤਲਵਾਰ ਤੂੰ ਹੈਨ ਤਿੱਖੇ ਉਹਨੂੰ ਪੈਸੇ ਦਾ ਲਾਲਚ ਨੀ ਮੋ ਸਕਦਾ
ਜਿਹੜਾ ਅਸਲ ਕਸਵੱਟੀ ਤੇ ਪਰਖਿਆ ਨਹੀਂ ਉਹ ਨੀ ਸਮਝ ਫਕੀਰੀ ਦੀ ਚਾਲ ਸਕਦਾ ਜਿਹੜਾ ਕਰੇ ਨਾ ਸ਼ਾਈ ਦੀ ਸ਼ਰਤ ਪੂਰੀ ਹੋਏ ਉਹ ਨੀ ਗੁੱਸਾ ਫਕੀਰ ਦਾ ਟਾਲ ਸਕਦਾ
ਪਤਾ ਲੱਗੂਗਾ ਤੁਹਾਨੂੰ ਜਦ ਆਈ ਆਫਤ ਸੱਚੇ ਸਾਈ ਦਾ ਹੁਕਮ ਲਾਇਆ ਕਾਨੂੰ ਹੱਥ ਮਲੋਗੇ ਕਰੋਗੇ ਵਕਤ ਚੇਤੇ ਮੱਥਾ ਨਾਲ ਫਕੀਰ ਦੇ ਲਾਇਆ ਕਾਨੂੰ
ਜਿਹੜੇ ਬੰਦੇ ਨੇ ਠੋਕਰਾਂ ਖਾਧੀਆਂ ਨੀ ਉਹ ਨੀ ਆਦਮੀ ਵਕਤ ਸੰਭਾਲ ਸਕਦਾ ਜਿਹੜਾ ਕਰੇ ਨਾ ਸਾਈ ਦੀ ਸ਼ਰਤ ਪੂਰੀ ਉਹ ਨੀ ਗੁੱਸਾ ਫਕੀਰ ਦਾ ਟਾਲ ਸਕਦਾ
ਸਾਡੇ ਪੀਰ ਦੇ ਡੰਗ ਤੂੰ ਬਜੋਗੇ ਤਾਂ ਆਓ ਹੋਸ਼ ਮੇ ਪੀਰ ਮਨਾਓ ਲੋਕੋ ਹਿੰਕੜ ਵਿੱਚ ਆ ਕੇ ਤੁਸੀਂ ਭੁੱਲ ਗਏ ਹੋ ਰਾਹੇ ਅਸਲ ਅਸਲੀਅਤ ਦੇ ਆਓ ਲੋਕੋ
ਸਾਡੇ ਪੀਰ ਨਾਲ ਬੰਦਾ ਗੱਲ ਕਰਿਓ ਹਾਂ ਗੱਲ ਕਰਿਓ ਕਹਿੰਦੇ ਗੱਲ ਕਰਿਓ ਸਾਡੇ ਪੀਰ ਨਾਲ ਬੰਦਾ ਗੱਲ ਕਰਿਓ ਜਿਹੜਾ ਕੀਤੇ ਆ ਬੋਲਾਂ ਨੂੰ ਪਾਲ ਸਕਦਾ ਜਿਹੜਾ ਕਰੇ ਨਾ ਸਾਈ ਦੀ ਸ਼ਰਤ ਪੂਰੀ ਉਹ ਨੀ ਗੁੱਸਾ ਫਕੀਰ ਦਾ ਟਾਲ ਸਕਦਾ
ਬਿੱਟ ਬਿੱਟ ਕੀ ਸ਼ਾਰਿਓ ਤੱਕ ਦਿਓ ਬਿੱਟ ਬਿੱਟ ਕੀ ਸ਼ਾਰਿਓ ਤੱਕ ਦਿਓ ਸਾਡੀ ਗੱਲ ਮਨਜ਼ੂਰ ਤਾਂ ਹਾਂ ਕਰਿਓ ਵੇਲਾ ਬੀਤਿਆ ਫੇਰ ਨੀ ਹੱਥ ਆਉਣਾ ਸ਼ਰਤ ਮੰਨਣੀ ਜੇ ਗੱਲ ਤਾਂ ਕਰਿਓ
ਜੋਗੀ ਚਾਹੇ ਫਕੀਰ ਤੇ ਨਰਕ ਭੇਜੇ ਚਾਕੀ ਸਵਰਗ ਵੀ ਪੀਰ ਵਖਾਲ ਸਕਦਾ ਜਿਹੜਾ ਕਰੇ ਨਾ ਸਾਈ ਦੀ ਸ਼ਰਤ ਪੂਰੀ ਗੁੱਸਾ ਫਕੀਰ ਦਾ ਟਾਲ ਸਕਦਾ ਉਹ ਨੀ ਗੁੱਸਾ ਫਕੀਰ ਦਾ ਟਾਲ ਸਕਦਾ
ਜਦੋਂ ਸ਼ਹਿਰੀਏ ਲੈ ਕੇ ਜਵਾਬ ਹਮਜਾ ਗੌਸ ਫਕੀਰ ਤੋਂ ਤੁਰੇ ਆ ਰਹੇ ਸਨ ਸਾਰੇ ਉਦਾਸ ਸਨ ਕਿ ਇਹਦਾ ਸਰਾਫ ਲੱਗ ਜਾਣਾ ਸ਼ਹਿਰ ਗਰਕ ਹੋ ਜਾਣਾ ਬੜੇ ਉਦਾਸ ਤੁਰੇ ਆਉਂਦੇ ਇਸ ਲਾਲਿਆਂ ਦੇ ਟੋਲੇ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੀਰਤਨ ਕਰਦੇ ਨਜ਼ਰ ਆਏ ਪਹੁੰਚ ਗਏ ਕੋਲ ਮਰਦਾਨਾ ਰਬਾਬ ਵਜਾ ਰਿਹਾ ਸੀ ਬਾਬਾ ਨਾਨਕ ਉਸ ਵੇਲੇ ਭਗਵਾਨ ਨਾਲ ਜੁੜੇ ਹੋਏ ਗੱਲਾਂ ਸੱਚੀਆਂ ਸੱਚੀਆਂ ਕਰ ਰਹੇ ਸਨ ਸ਼ਹਿਰ ਵਾਸੀਆਂ ਨੂੰ ਇਹ ਸੁਝਿਆ ਵੀ ਜੇ ਇਹ ਪੀਰ ਬਾਬਾ ਸਾਡੀ ਮਦਦ ਕਰ ਦੇਵੇ ਸਾਡੇ ਸਿਰ ਤੋਂ ਬਿਪਤਾ ਟਲ ਸਕਦੀ ਹੈ ਸ਼ਾਇਦ ਸਿਆਲਕੋਟ ਸ਼ਹਿਰ ਤਬਾਹ ਹੋਣ ਤੋਂ ਬਚ ਜਾਏ ਇਹਨਾਂ ਹੱਥ ਬੰਨ ਕੇ ਬੇਨਤੀ ਕੀਤੀ ਬਾਬਾ ਸਾਡੀ ਬੌੜੀ ਸੁਣੋ ਇਹ ਸ਼ਹਿਰ ਦਾ ਮੰਨਿਆ ਹੋਇਆ ਫਕੀਰ ਹਮਜਾ ਗੌਸ ਸਾਡੇ ਤੇ ਨਾਰਾਜ਼ ਹੋ ਗਿਆ ਹੈ ਸਾਡੇ ਇੱਕ ਬੰਦੇ ਨੇ ਸੁਖਣਾ ਸੁਖੀ ਸੀ ਕਿ ਇੱਕ ਪੁੱਤਰ ਤੇਰੇ ਚੜਾਵਾ ਚੜਾ ਕੇ ਉਹਦਾ ਮੁੱਲ ਪਵਾਂਗੇ ਇਹਨੇ ਸੋਚਿਆ ਪਰ ਸਾਈ ਮਨ ਬਣਾ ਬੈਠਾ ਸੀ ਮੈਂ ਆਪਣੀ ਗੱਦੀ ਦਾ ਮਾਲਕ ਬਣਾਵਾਂਗਾ ਮਹਾਰਾਜ ਇਹਨੇ ਪੁੱਤਰ ਨਹੀਂ ਦਿੱਤੇ ਆ ਸਾਡੇ ਨਾਲ ਹੈ ਸੇਠ ਇਹ ਤਰਲੇ ਕਰਦਾ ਹੈ ਉਧਰ ਹਮਜਾ ਗੌਸ ਫਕੀਰ ਸ਼ਹਿਰ ਨੂੰ ਗਰਕ ਕਰਨ ਦੀਆਂ ਧਮਕੀਆਂ ਦੇ ਰਿਹਾ ਉਹ ਹੁਜਰੇ ਵਿੱਚ ਵੜ ਬੈਠਾ ਉਹ ਇਹ ਰੋਜ਼ ਕਹਿ ਰਿਹਾ ਮੈਂ ਸ਼ਹਿਰ ਨੂੰ ਗਰਕ ਕਰਕੇ ਬਾਹਰ ਨਿਕਲਾਂਗਾ ਮਹਾਰਾਜ ਕਹਿੰਦੇ ਜਦ 40 ਦਿਨ ਤਪੱਸਿਆ ਉਹਦੀ ਹੋ ਜਾਏਗੀ ਸ਼ਹਿਰ ਗਰਕ ਹੋ ਜਾਏਗਾ ਗੁਰੂ ਨਾਨਕ ਨੇ ਆਖਿਆ ਮਰਦਾਨਿਆ ਅਸੀਂ ਦੁਖੀਆਂ ਦਾ ਇਲਾਜ ਕਰਨ ਵਾਸਤੇ ਆਏ ਹਾਂ ਜਾ ਇਹਨਾਂ ਦੀ ਬੇਨਤੀ ਮੰਨ ਤੇ ਕਹਿ ਦੇ ਉਸ ਫਕੀਰ ਨੂੰ ਸਾਈ ਜੀ ਬਹੁਤਾ ਗੁੱਸੇ ਵਿੱਚ ਨਹੀਂ ਆਉਣਾ ਚਾਹੀਦਾ ਗੁਰੂ ਨਾਨਕ ਨੇ ਮਰਦਾਨੇ ਨੂੰ ਆਖਿਆ ਜਾ ਕੇ ਆਖ ਮਰਦਾਨਿਆ ਪੀਰ ਤਾਈ ਇੰਨਾ ਕਹਿਰ ਕਮਾਉਣਾ ਠੀਕ ਨਹੀਂ ਕਿਸੇ ਇੱਕ ਦੇ ਖਾਸ ਅਪਰਾਧ ਖਾਤਰ ਸਾਰੇ ਸ਼ਹਿਰ ਨੂੰ ਤਾਵਣਾ ਠੀਕ ਨਹੀਂ ਪੇਕੇ ਚਿੱਥਿਆ ਨਿੱਗੀ ਜੀ ਗੱਲ ਉੱਤੋਂ ਕਰਾਮਾਤ ਵਿਖਾਵਣਾ ਠੀਕ ਨਹੀਂ ਕਰਾਮਾਤ ਸਭ ਤੋਂ ਵੱਡੀ ਖਿਮਾ ਕਰਨਾ ਇਹ ਅਸੂਲ ਭੁਲਾਵਣਾ ਠੀਕ ਨਹੀਂ ਪਹਿਲਾਂ ਧਰਮ ਫਕੀਰ ਦਾ ਸ਼ਾਂਤ ਰਹਿਣਾ ਤਾਂ ਫਿਰ ਕ੍ਰੋਧ ਵਿੱਚ ਆਵਣਾ ਠੀਕ ਨਹੀਂ ਭਗਤ ਰੱਬ ਦੇ ਰਜਾ ਵਿੱਚ ਰਹਿਣ ਰਾਜੀ ਰੱਬੀ ਰਜਾ ਉਲਟਾਵਣਾ ਠੀਕ ਨਹੀਂ ਪਾ ਕੇ ਦਾਤ ਦਤਾਰ ਨੂੰ ਯਾਦ ਰੱਖੀਏ ਉਲਟ ਦਾਤਾਂ ਵਿੱਚ ਜਾਵਣਾ ਠੀਕ ਨਹੀਂ ਬਖਸ਼ਣਹਾਰ ਦੇ ਹੱਥ ਵਿੱਚ ਸ਼ਕਤੀਆਂ ਨੇ ਆਪਣਾ ਆਪ ਭੁੱਲ ਜਾਵਣਾ ਠੀਕ ਨਹੀਂ ਮਰਦਾਨਾ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਪਾ ਕੇ ਸਾਈ ਦੇ ਡੇਰੇ ਜਾ ਪਹੁੰਚਾ ਚੇਲਿਆਂ ਨੇ ਲਾਗੇ ਨਾ ਲੱਗਣ ਦਿੱਤਾ ਧੱਕੇ ਮਾਰ ਕੇ ਕੱਢਣ ਦੀ ਕੋਸ਼ਿਸ਼ ਕੀਤੀ ਬੜੇ ਪਿਆਰ ਨਾਲ ਮਰਦਾਨਾ ਸਮਝਾ ਰਿਹਾ ਪਰ ਇਹਨਾਂ ਇੱਕ ਨਾ ਮੰਨੀ। ਆ ਕੇ ਮਰਦਾਨਾ ਗੁਰੂ ਨਾਨਕ ਪਾਤਸ਼ਾਹ ਨੂੰ ਬੇਨਤੀ ਕਰਦਾ, ਪਾਤਸ਼ਾਹ ਉਹ ਕਿਸੇ ਦੀ ਨਹੀਂ ਮੰਨਦਾ, ਜਪਦਾ ਉਹਦੇ ਵਿੱਚ ਕੋਈ ਫਰਕ ਹੈ? ਇਸ ਬਾਰੇ ਕੁਝ ਲੈਣਾ ਕਸ਼ਮੀਰ ਸਿੰਘ ਕੋਮਲ ਤੋਂ ਸੁਣੋ, ਕਿਉਂ ਬੇਨਤੀ ਕਰਦੇ ਹਾਂ।
ਓ ਆਦਮੀ ਕਰਦਾ ਏ ਕੰਮ ਹੌਲੇ, ਜਿਹੜੇ ਆਦਮੀ ਦੀ ਹੌਲੀ ਮਤ ਹੁੰਦੀ, ਸੱਚੀ ਗੱਲ ਨਾ ਕਰੇ ਜ਼ੁਬਾਨ ਜੀ ਦੀ, ਉਹਦੀ ਪੱਤਿਆਂ ਤੋਂ ਹੌਲੀ ਪੱਤ ਹੁੰਦੀ, ਉਹ ਡੁੱਬਦਾ ਅੱਧ ਵਿਚਕਾਰ ਜਾ ਕੇ ਦੋਆਂ ਬੇੜੀਆਂ ਦੇ ਜੀ ਦੀ ਲੱਤ ਹੁੰਦੀ, ਪੱਲੇ ਜਿੰਨਾ ਦੇ ਜੋਗੀਆ ਸੱਚ ਹੁੰਦਾ, ਉਹਨਾਂ ਬੰਦਿਆਂ ਦੀ ਬਾਤ ਸੱਤ ਹੁੰਦੀ।
ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਮਰਦਾਨਿਆਂ ਤੈਨੂੰ ਇੱਕ ਵਾਰ ਫਿਰ ਜਾਣਾ ਪਵੇਗਾ। ਮਰਦਾਨੇ ਨੇ ਕਿਹਾ, ਮਹਾਰਾਜ ਉਹਦੇ ਚੇਲੇ ਲਾਗੇ ਨਹੀਂ ਲੱਗਣ ਦਿੰਦੇ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਮਰਦਾਨਿਆਂ ਕੋਈ ਪੰਜਾਬੀਆਂ ਵਾਲਾ ਢੰਗ ਵਰਤ, ਕੋਈ ਤਰਲਾ ਮਿੰਤ ਕਰਕੇ ਜਾ ਕੇ ਹੁਜਰੇ ਦੇ ਅੱਗੇ ਇੱਕ ਵਾਰ ਉੱਚੀ ਨਾਲ ਕਹਿਆ, ਉਹ ਸਾਈ ਹਮਜਾ ਗੌਸ ਤੇਰਾ ਸ਼ਿਲਾ ਵਿਚਾਲੇ ਟੁੱਟ ਜਾਏਗਾ, ਦੁਪਹਿਰ ਤੋਂ ਪਹਿਲਾਂ ਤੇਰਾ ਸ਼ਿਲਾ ਟੁੱਟ ਜਾਏਗਾ। ਮਰਦਾਨਾ ਗਿਆ, ਪੀਰ ਦੇ ਚੇਲਿਆਂ ਨੇ ਬਹੁਤ ਬੁਰਾ ਭਲਾ ਆਖਿਆ। ਮਰਦਾਨਾ ਉਸ ਹੁਜਰੇ ਦੇ ਦਰਵਾਜੇ 'ਚ ਜਾ ਪਹੁੰਚਾ ਜਿਹਦੇ ਅੰਦਰ ਸਾਈ ਤਪੱਸਿਆ ਕਰ ਰਿਹਾ ਸੀ। ਇਹ ਤਾਂ ਭਾਈ ਹੁਕਮ ਚਲਾਉਣ ਗਿਆ ਸੀ, ਬਾਬੇ ਨਾਨਕ ਦਾ ਹੁਕਮ ਦੇਣ ਗਿਆ ਸੀ, ਇਹ ਕੋਈ ਮਿੰਤ ਕਰਨ ਥੋੜੀ ਗਿਆ ਸੀ। ਇਹਨੇ ਉੱਚੀ ਨਾਲ ਆਖਿਆ, ਓਏ ਵੱਡੇ ਮਾਣ ਵਾਲਿਆ ਹਮਜਾ ਗੌਸ ਫਕੀਰਾ, ਮੇਰੇ ਗੁਰੂ ਨਾਨਕ ਦਾ ਹੁਕਮ ਹੈ, ਤੇਰਾ ਸ਼ਿਲਾ ਦੁਪਹਿਰ ਤੋਂ ਪਹਿਲਾਂ ਟੁੱਟ ਜਾਏਗਾ। ਇਹ ਕਹਿ ਕੇ ਮਰਦਾਨਾ ਵਾਪਸ ਗੁਰੂ ਨਾਨਕ ਦੇ ਡੇਰੇ ਆ ਗਿਆ। ਇਤਿਹਾਸ ਕਹਿੰਦਾ ਐਸਾ ਧਮਾਕਾ ਪਿਆ, ਐਸਾ ਜ਼ੋਰ ਦੀ ਖੜਾਕ ਹੋਇਆ ਕਿ ਹੁਜਰੇ ਦੀ ਛੱਤ ਪੜ ਗਈ। ਇਹ ਫਕੀਰ ਹਮਜਾ ਗੌਸ ਚੀਕਾ ਮਰਦਾ ਅੰਦਰੋਂ ਬਾਹਰ ਨੂੰ ਨੱਸਿਆ। ਆਣ ਕੇ ਆਪਣੇ ਚੇਲਿਆਂ ਨੂੰ ਕਹਿੰਦਾ, ਸਿਆਲਕੋਟ ਗਰਕ ਹੋ ਗਿਆ। ਇਹਨਾਂ ਆਖਿਆ, ਸਿਆਲਕੋਟ ਦਾ ਤੇ ਕੁਝ ਨਹੀਂ ਵਿਗੜਿਆ, ਪਰ ਤੇਰੇ ਹੁਜਰੇ ਦੀ ਛੱਤ ਪੜ ਗਈ ਹੈ। ਕਹਿੰਦਾ, ਉਹ ਜਿਹਨ ਮੈਨੂੰ ਆ ਕੇ ਆਖਿਆ ਸੀ ਤੇਰਾ ਸ਼ਿਲਾ ਟੁੱਟ ਜੂ, ਉਹ ਕੌਣ ਸੀ? ਚੇਲਿਆਂ ਨੇ ਆਖਿਆ, ਉਹ ਸੀ ਨਾਨਕ ਤਵੇ ਦਾ ਚੇਲਾ ਮਰਦਾਨਾ। ਅਸੀਂ ਤਾਂ ਨਹੀਂ ਸੀ ਲਾਗੇ ਜਾਣ ਦਿੰਦੇ ਤੇਰੇ ਹੁਜਰੇ ਦੇ, ਪਰ ਉਹ ਸਾਡੀਆਂ ਮਿੰਨਤਾਂ ਕਰਕੇ ਚਲਿਆ ਗਿਆ। ਜਦੋਂ ਸਾਈ ਦੀਆਂ ਖੁੱਲੀਆਂ ਅੱਖਾਂ ਪਤਾ ਲੱਗਾ ਕਿ ਮੇਰੇ ਨਾਲੋਂ ਵੱਡਾ ਸਾਈ ਇਸ ਸ਼ਹਿਰ ਵਿੱਚ ਸ਼ਹਿਰੀਆਂ ਨੂੰ ਬਚਾਉਣ ਵਾਸਤੇ ਆ ਗਿਆ, ਆਪਣੇ ਚੇਲਿਆਂ ਨੂੰ ਸਾਈਆਂ ਦਾ ਚੱਲੋ ਉਹਦੇ ਦੀਦਾਰ ਅਸੀਂ ਵੀ ਕਰੀਏ ਜਿਹੜਾ ਸਾਡੇ ਨਾਲੋਂ ਵੱਡੀ ਸ਼ਕਤੀ ਰੱਖਦਾ। ਉਹ ਮੇਰੇ ਚੇਲਿਓ, ਇਹਨਾਂ ਸਿਆਲਕੋਟੀਏ ਲੋਕਾਂ ਨੇ ਸਾਡੇ ਨਾਲੋਂ ਵੱਡੇ ਨਾਲ ਜਰਾਨਾ ਪਾ ਲਿਆ, ਹੁਣ ਸਾਡੀ ਪੇਸ਼ ਕੋਈ ਨਹੀਂ ਜਾ ਸਕਦੀ। ਜਿਵੇਂ ਆਪਣੇ ਚੇਲਿਆਂ ਨੂੰ ਪੀਰ ਹਮਜ਼ਾ ਗੌਸ ਕਹਿੰਦਾ, ਮੇਰੇ ਚੇਲੇ ਐਵੇਂ ਬਿਆਨ ਕਰ ਰਹੇ ਨੇ, ਸੁਣੀਏ।
ਜਿਹੜਾ ਜੱਗ ਤੇ ਠੰਡ ਵਰਤਾਉਣ ਆਇਆ, ਜਿਹੜਾ ਦਿਲ ਵਾਲੇ ਕਰਦਾ ਮਾੜਿਆਂ ਨੂੰ, ਜਿੰਨਾ ਸਰੇ ਪੁੱਜੇ ਟਿੱਲ ਲਾ ਦਿੰਦਾ ਥੱਲੇ ਲਾਉਣ ਨੂੰ ਸੂਲੀ ਤੇ ਚਾੜਿਆਂ ਨੂੰ।
ਉਹ ਸੁਣਿਆ ਉਹਦੇ ਕੋਲੋਂ ਸਿੱਧ ਹਾਰ ਗਏ ਨੇ, ਜਿਹਦਾ ਚੋਰਾਂ ਨਾ ਬਚਨ ਵਸਾਰਿਆ ਏ, ਚੱਲੋ ਉਸ ਦੇ ਅਸੀਂ ਦੀਦਾਰ ਕਰੀਏ, ਸਿਆਲ ਕੋਟੀਆਂ ਜਿਹਨੂੰ ਵੰਗਾਰਿਆ ਏ।
ਜਿਹੜਾ ਜੱਗ ਤੇ ਠੰਡ ਵਰਤਾਉਣ ਆਇਆ, ਜਿਹੜਾ ਦਿਲ ਵਾਲੇ ਕਰਦਾ ਮਾੜਿਆਂ ਨੂੰ, ਜਿੰਨਾ ਸਰੇ ਪੁੱਜੇ ਟਿੱਲ ਲਾ ਦਿੰਦਾ ਥੱਲੇ ਲਾਉਣ ਨੂੰ ਸੂਲੀ ਤੇ ਚਾੜਿਆਂ ਨੂੰ।
ਸੁਣਿਆ ਉਹਦੇ ਕੋਲੋਂ ਸਿੱਧ ਹਾਰ ਗਏ ਨੇ, ਜਿਹਦਾ ਚੋਰਾਂ ਨਾ ਬਚਨ ਵਸਾਰਿਆ ਏ, ਚੱਲੋ ਉਸ ਦੇ ਅਸੀਂ ਦੀਦਾਰ ਕਰੀਏ, ਸਿਆਲ ਕੋਟੀਆਂ ਜਿਹਨੂੰ ਵੰਗਾਰਿਆ ਏ।
ਜਿਹਦੇ ਹੁਕਮ ਨਾਲ ਟੁੱਟਾ ਸ਼ਿਲਾ ਮੇਰਾ, ਜਿਹਦੇ ਹੁਕਮ ਨਾਲ ਟੁੱਟਾ ਏ ਸ਼ਿਲਾ ਮੇਰਾ, ਜਿਹਦਾ ਬਚਨ ਮੈਨੂੰ ਮੁੱਲ ਲੈ ਗਿਆ ਏ, ਟੁੱਟ ਜਾਣਾ ਏ ਪੀਰਾ ਏ ਸ਼ਿਲਾ ਤੇਰਾ, ਇੱਕ ਵਾਰ ਜਿਹਦਾ ਚੇਲਾ ਕਹਿ ਗਿਆ ਏ।
ਆਓ ਇਸ ਦੇ ਨਕਲ ਦੀ ਪਰਖ ਕਰੀਏ, ਕਿਵੇਂ ਵੇਖੀਏ ਅੱਗਾ ਸਵਾਰਿਆ ਏ, ਚੱਲੋ ਉਸ ਦੇ ਅਸੀਂ ਦੀਦਾਰ ਕਰੀਏ, ਸਿਆਲ ਕੋਟੀਆਂ ਜਿਹਨੂੰ ਵੰਗਾਰਿਆ ਏ।
ਸਿਆਲ ਕੋਟੀਆਂ ਨੂੰ ਜਿਉਂਦੇ ਰੱਖਿਆ ਜਿਹਨੇ ਫੁੱਲਾਂ ਨੂੰ ਟੇਕਣਾ ਦੱਸਿਆ ਏ, ਜੀਵ ਦੀ ਗੱਲ ਸੁਣ ਕੇ ਰਾਕਸ਼ ਸਾਧ ਹੋ ਗਏ, ਜਿਹਦੀ ਗੱਲ ਸੁਣ ਕੇ ਪਾਪ ਨੱਸਿਆ ਏ।
ਸੇਦ ਲੈਣ ਲਈ ਜੱਗ ਦੇ ਜਿਉਣ ਵਾਲੀ, ਜਿਹਨੂੰ ਭਾਈ ਲਾਲੋ ਆਗੂ ਤਾਰਿਆ ਏ, ਚੱਲੋ ਉਸ ਦੇ ਅਸੀਂ ਦੀਦਾਰ ਕਰੀਏ, ਸਿਆਲ ਕੋਟੀਆਂ ਜਿਹਨੂੰ ਵੰਗਾਰਿਆ ਏ।
ਹਾਰ ਗਈਆਂ ਨੇ ਮੇਰੀ ਨਾ ਕਰਾ ਮਾਤਾ, ਮੇਰਾ ਜੰਤਰ ਵੀ ਕੋਈ ਨਾ ਚੱਲਿਆ ਏ, ਮੇਰਾ ਸ਼ਿਲਾ ਅਧਵਾਟਿਓ ਤੋੜ ਦਿੱਤਾ, ਮੇਰਾ ਸੁਣਦਿਆਂ ਕਾਲਜਾ ਹੱਲਿਆ ਏ।
ਅੱਜ ਵੇਖਿਆ ਬਾਟੀਆਂ ਜਿਹਨੂੰ ਮੰਗਾ ਰਿਹਾ ਏ
ਬੇੜੇ ਤਾਰੇ ਜੋ ਲਾਲ ਤ੍ਰਿਪਤਾ ਦਾ ਭੈਣ ਨਾਨਕੀ ਦਾ ਸ਼ਿੰਦਾ ਵੀਰ ਹੈ ਮੈਂ ਤੇ ਕਾਲੂ ਦਾ ਲਾਡਲਾ ਦੱਸਦੇ ਨੇ ਦੁਖੀ ਬੰਦੇ ਦੀ ਕਹਿਣ ਤਕਦੀਰ ਹੈ
ਤੇਰਾ ਕਾਜਾ ਚਿਰਾ ਤੋਂ ਤਪ ਰਿਹਾ ਸੀ ਉਹਦੇ ਚੇਲੇ ਦੇ ਬੋਲਾਂ ਨੇ ਠਾਰਿਆ ਏ ਚੱਲੋ ਉਸ ਦੇ ਅਸੀਂ ਦੀਦਾਰ ਕਰੀਏ ਸਿਆਲ ਕੋਟੀਆਂ ਜਿਹਨੂੰ ਮੰਗਾ ਰਿਹਾ ਏ
ਕੱਢ ਛੱਡਣੇ ਚਾਹੀਦੇ ਮੱਟ ਦਿਲ ਦੇ ਤੇ ਹੋਣਾ ਚਾਹੀਦਾ ਏ ਸਿੱਧਾ ਤੀਰ ਸਾਨੂੰ ਅੱਗੇ ਅੱਜ ਤੋੜੀ ਤੁਸਾਂ ਪੀਰ ਵੇਖੇ ਆ ਵਖਾਲੀਏ ਪੀਰਾਂ ਦਾ ਪੀਰ ਤੁਹਾਨੂੰ
ਟੋਲਾ ਵੇ ਪ੍ਰਸਤਾਂ ਦਾ ਨਾਲ ਜੀਵੇ ਹਰਦੁਆਰ ਦੇ ਮੇਲੇ ਤੇ ਹਾਰਿਆ ਏ ਉਸ ਦਾ ਅਸੀਂ ਦੀਦਾਰ ਕਰੀਏ ਸਿਆਲ ਕੋਟੀਆਂ ਜਿਹਨੂੰ ਮੰਗਾ ਰਿਹਾ ਏ
ਜਿਹਨੇ ਆਖਿਆ ਸੀ ਸ਼ਿਲਾ ਟੁੱਟ ਜਾਣਾ ਜਦ ਛੱਡ ਦੇ ਜਿਸ ਨੇ ਆਖਿਆ ਸੀ ਕਰਾਮਾਤ ਦੇ ਮਹਿਲ ਉਸਾਰਿਆਂ ਦਾ ਫਸਦਾ ਵੰਡ ਦੇ ਹੁਣ ਜਿਸ ਨੇ ਆਖਿਆ ਸੀ
ਜਾਬੇ ਦਿਲ ਮੇਰਾ ਚਾਰ ਪਰਖ ਖੁੰਬੇ ਜਿੰਨੇ ਕਲੀ ਤੋਂ ਵੱਧ ਨਖਾ ਰਿਹਾ ਏ ਚੱਲੋ ਉਸ ਦੇ ਅਸੀਂ ਦੀਦਾਰ ਕਰੀਏ ਸਿਆਲ ਕੋਟੀਆਂ ਜਿਹਨੂੰ ਮੰਗਾ ਰਿਹਾ ਏ
ਮੈਂ ਉਸ ਨੂੰ ਮੰਨਿਆ ਜਾ ਉਮਰ ਸਾਰੀ ਜਿਹੜਾ ਅੱਜ ਮੇਰੀ ਬਾਤ ਜਾਣ ਲੈ ਜਿਹੜਾ ਸਮਝ ਲੈ ਪੀਰ ਨੇ ਆਖਿਆ ਗੀ ਮਨ ਅਗਲ ਦੀ ਛਾਨਣੀ ਛਾਣ ਲੈ ਗਾ
ਜੋਗੀ ਜਿੰਨਾ ਹਕੀਕਤ ਨੂੰ ਜਾਣਿਆ ਨਹੀਂ ਜੋਗੀ ਜਿੰਨਾ ਹਕੀਕਤ ਨੂੰ ਜਾਣਿਆ ਨਹੀਂ ਉਹਨਾਂ ਸੱਚ ਨੂੰ ਜਾਣੋ ਤਰਕਾਰਿਆ ਏ ਚੱਲੋ ਉਸ ਦੇ ਅਸੀਂ ਦੀਦਾਰ ਕਰੀਏ ਸਿਆਲ ਕੋਟੀਆਂ ਜਿਹਨੂੰ ਮੰਗਾ ਰਿਹਾ ਏ
ਆਪਣੇ ਚੇਲਿਆਂ ਦਾ ਟੋਲਾ ਲੈਣ ਲੈ ਕੇ ਹਮਜਾ ਗੌਸ ਗੁਰੂ ਨਾਨਕ ਦੇ ਦਰਬਾਰ ਵਿੱਚ ਹਾਜ਼ਰ ਹੋ ਗਿਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਰੱਬ ਦੇ ਪਿਆਰੇ ਆ ਗਏ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਚੁੱਕ ਕੇ ਕਹਿੰਦਾ ਆ ਗਿਆ ਹਾਂ ਮੇਰੇ ਮੌਲਾ ਇਹਨਾਂ ਭੁੱਲਿਆਂ ਲੋਕਾਂ ਦੀ ਇਹਨਾਂ ਝੂਠਿਆਂ ਲੋਕਾਂ ਦੀ ਫਰਿਆਦ ਲੈ ਕੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸਾਈ ਜੀ ਜੇ ਬੰਦਾ ਅਣਜਾਣ ਹੋਵੇ ਉਹ ਗਲਤੀ ਕਰੇ ਤੇ ਬਖਸ਼ ਦਈਏ ਜਿਹੜਾ ਸਮਝ ਵਾਲਾ ਬੰਦਾ ਸੂਝ ਵਾਲਾ ਬੰਦਾ ਗਲਤੀ ਕਰੇ ਤੇ ਫਿਰ ਉਹਨੂੰ ਕੀ ਆਖੀਏ ਸਾਈ ਨੇ ਗੁਰੂ ਨਾਨਕ ਦੇ ਚਰਨਾਂ ਤੇ ਚੁੱਕ ਕੇ ਕਿਹਾ ਮੇਰੇ ਮਾਲਕਾ ਮੈਨੂੰ ਮਾਫ ਕਰ ਦੇ ਗੱਲਾਂ ਹੋ ਰਹੀਆਂ ਸਨ ਉਦੋਂ ਨੂੰ ਸ਼ਹਿਰ ਨਿਵਾਸੀਆਂ ਦਾ ਵੀ ਟੋਲਾ ਗੁਰੂ ਨਾਨਕ ਦੇ ਚਰਨਾਂ ਤੇ ਆ ਚੁੱਕਿਆ ਉਹ ਸੇਠ ਵੀ ਆ ਗਿਆ ਜਿਹੜਾ ਗੱਲ ਕਰਕੇ ਮੁਕਰਿਆ ਸੀ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਹੇ ਸੇਠ ਪਹਿਲਾਂ ਗੱਲ ਜੇ ਕਰ ਲਈਏ ਉਹਨੂੰ ਨੇਪਰੇ ਚਾੜਨਾ ਚਾਹੀਦਾ ਹੈ ਗੱਲ ਕਹਿਣ ਲੱਗਿਆਂ ਪਹਿਲਾਂ ਸੋਚ ਲੈਣਾ ਚਾਹੀਦਾ ਹੈ ਚਰਨਾਂ ਤੇ ਚੁੱਕ ਕੇ ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ ਇਸ ਸੇਠ ਨੇ ਖੜੇ ਹੋ ਕੇ ਆਖਿਆ ਮਹਾਰਾਜ ਮੈਂ ਵੀ ਭੁੱਲਾਂ ਜਿਸ ਨੇ ਗੱਲ ਕਰਕੇ ਉਹਨੂੰ ਮੁਕਰ ਗਿਆ ਮਹਾਰਾਜ ਮੈਨੂੰ ਕਿਰਪਾ ਕਰੋ ਬਖਸ਼ੋ ਮਹਾਰਾਜ ਮੇਰੇ ਤੇ ਕਿਰਪਾ ਹੋਈ ਹੈ ਇਹ ਸਾਈਂ ਸਾਹਿਬ ਨੇ ਬੜਾ ਪਰਉਪਕਾਰ ਦਾ ਕੰਮ ਕੀਤਾ ਹੈ ਗੁਰੂ ਨਾਨਕ ਨੇ ਇਸ ਸੇਠ ਨੂੰ ਉਪਦੇਸ਼ ਦੇਣ ਤੋਂ ਬਾਅਦ ਸਾਈਂ ਵੱਲੇ ਮੁਖਾਰ ਕਰਕੇ ਕਿਹਾ ਧੀਰਜ ਦਿੰਦਿਆਂ ਆਖਿਆ ਸਤਿਗੁਰਾਂ ਨੇ ਇੰਨਾ ਚਿੱਤ ਭਟਕਾਵਣਾ ਠੀਕ ਨਹੀਂ ਦਾਗ ਲਹੂ ਦੇ ਲਹੂ ਨਾਲ ਲਈ ਰਹਿੰਦੇ ਸੁਣ ਕੇ ਬੁਰਾ ਦੁਹਰਾਵਣਾ ਠੀਕ ਨਹੀਂ ਇੱਕ ਪਿੱਛੇ ਨਹੀਂ ਮਾਰੀਦਾ ਸਾਰਿਆਂ ਨੂੰ ਐਸਾ ਕਹਿਰ ਕਮਾਉਣਾ ਠੀਕ ਨਹੀਂ ਭੁੱਲ ਜਾਏ ਅਣਜਾਣ ਤਾਂ ਬਖਸ਼ ਦਈਏ ਗਿਆਨੀ ਹੋ ਕੇ ਭੁੱਲ ਜਾਵਣਾ ਠੀਕ ਨਹੀਂ ਲੱਗੇ ਵਸ ਤਾਂ ਬੁਰੇ ਦਾ ਭਲਾ ਕਰੀਏ ਬੁਰਾ ਭਲੇ ਦਾ ਚਾਹਣਾ ਠੀਕ ਨਹੀਂ ਬਖਸ਼ਣ ਹਾਰ ਉੱਤੇ ਸਦਾ ਰੱਬ ਰਾਜੀ ਉਹਦੀ ਖੁਸ਼ੀ ਉਲਟਾਵਣਾ ਠੀਕ ਨਹੀਂ ਹੁੰਦੇ ਤਾਣ ਨਤਾਣਿਆਂ ਵਾਂਗ ਰਹੀਏ ਇਉਂ ਤਾਣ ਵਿਖਾਵਣਾ ਠੀਕ ਨਹੀਂ ਚੰਦਨ ਵਾਂਗ ਚਾਹੀਏ ਸੰਤ ਚਿੱਤ ਹੋਣਾ ਅੰਦਰ ਅੱਗ ਵਰਸਾਵਣਾ ਠੀਕ ਨਹੀਂ ਦਿਲ ਦਇਆ ਨਹੀਂ ਤਾਂ ਫਕੀਰ ਕਾਹਦਾ ਐਵੇਂ ਗੁੱਸੇ ਵਿੱਚ ਆਉਣਾ ਠੀਕ ਨਹੀਂ ਗੁਰੂ ਨਾਨਕ ਪਾਤਸ਼ਾਹ ਦੀਆਂ ਗੱਲਾਂ ਸੁਣ ਕੇ ਸਾਈ ਚਰਨਾਂ ਤੇ ਚੁੱਕ ਕੇ ਕਹਿੰਦਾ ਮਹਾਰਾਜ ਮੈਨੂੰ ਸੱਚਾ ਰਸਤਾ ਬਖਸ਼ੋ ਗੁਰੂ ਨਾਨਕ ਦੋਹਾਂ ਨੂੰ ਉਪਦੇਸ਼ ਕਰਕੇ ਆਂਦੇ ਬੋਲ ਮਰਦਾਨਿਆ ਸਤ ਕਰਤਾਰ ਗੁਰੂ ਨਾਨਕ ਇਸ ਤਰ੍ਹਾਂ ਸਿਆਲਕੋਟੀਆਂ ਨੂੰ ਤਾਰ ਕੇ ਵਾਪਸ ਮੁੜੇ ਫਿਰ ਕੀ ਹੋਇਆ ਅੱਗੇ ਬਿਆਨ ਕੀਤਾ ਜਾਏ ਇੱਕ ਵਾਰਾਂ ਦੀ ਗੱਲ ਹੈ ਕਿ ਸਤਿਗੁਰੂ ਨਾਨਕ ਬੰਗਾਲ ਵਿੱਚ ਤੁਰੇ ਜਾ ਰਹੇ ਸਨ ਗੁਰੂ ਨਾਨਕ ਮਹਾਰਾਜ ਨੂੰ ਜੰਗਲ ਦੀਆਂ ਡਾਕੂਆਂ ਨੇ ਲੁਟੇਰਿਆਂ ਨੇ ਰੋਕ ਲਿਆ ਸਿਆਲ ਦੇ ਦਿਨ ਸਨ ਮਹਾਰਾਜ ਕਹਿੰਦੇ ਕੀ ਗੱਲ ਹੈ ਇਹਨਾਂ ਨੇ ਆਖਿਆ ਗੱਲ ਫਿਰ ਦੱਸਾਂਗੇ ਪਹਿਲਾਂ ਸਾਰੇ ਕੱਪੜੇ ਉਤਾਰ ਦਿਓ ਜੋ ਕੋਈ ਤੁਹਾਡੇ ਕੋਲ ਹੈਗਾ ਉਹ ਪਾਸੇ ਰੱਖ ਦਿਓ ਇੱਥੇ ਆਇਆ ਕੋਈ ਜਿਉਂਦਾ ਨਹੀਂ ਪਰਤਿਆ ਇਹਨਾਂ ਡਾਕੂਆਂ ਦਾ ਇਹ ਕੰਮ ਸੀ ਆਇਨ ਲੁੱਟ ਲੈਣਾ ਤੇ ਮਾਰ ਕੇ ਸੁੱਟ ਦੇਣਾ ਜਿੱਥੇ ਅਨੇਕਾਂ ਬੰਦੇ ਤਬਾਹ ਹੋ ਚੁੱਕੇ ਸਨ ਗੁਰੂ ਨਾਨਕ ਪਾਤਸ਼ਾਹ ਆਪਣੇ ਸਾਥੀਆਂ ਸਮੇਤ ਉੱਥੇ ਪਹੁੰਚ ਗਏ ਇਹਨਾਂ ਆਖਿਆ ਲੀੜੇ ਲਾ ਦਿਓ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਸਿਆਲ ਦਾ ਵੇਲਾ ਤੁਸੀਂ ਅੱਗ ਬਾਲ ਦਿਓ ਅੱਗ ਦਾ ਪ੍ਰਬੰਧ ਕਰ ਦਿਓ ਅਸੀਂ ਉਸੇ ਵੇਲੇ ਲੀੜੇ ਲਾ ਦਿਆਂਗੇ ਇਹਨਾਂ ਨੇ ਆਖਿਆ ਜੰਗਲ ਵਿੱਚ ਅੱਗ ਕਿੱਥੇ ਭਾਲਦਿਆਂ ਹੱਥ ਆਉਂਦੀ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਫਿਰ ਬਈ ਸਾਡੇ ਤੇ ਤਰਸ ਕਰੋ ਇਸ ਗੁੱਸੇ ਵਿੱਚ ਆਏ ਡਾਕੂਆਂ ਦੇ ਟੋਲੇ ਨੇ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੂੰ ਤਾੜਨਾ ਕੀਤੀ, ਮੇਰੇ ਸਾਥੀ ਐਉਂ ਕਹਿ ਰਹੇ ਹਨ, ਸੁਣੀਏ।
ਡਾਕੂਆਂ ਦਾ ਸਰਦਾਰ ਬੋਲਿਆ, ਸੰਤ ਜਨੋ ਗੱਲ ਸੁਣੀਏ, ਖਰ ਵੀ ਗੱਲ ਵਿਗਾੜ ਦੀ ਤੰਦੇ ਜੇ ਮਨ ਨਾਲ ਨਾ ਪੁਣੀਏ।
ਕਹਿੰਦੇ ਨੇ ਸੋਨਾ ਤੇ ਮਾਇਆ ਦੁੱਖ ਵਿੱਚ ਸੁੱਖ ਵਿਖਾਲੇ, ਜੋ ਕੁਝ ਹੈ ਉਹ ਸਾਨੂੰ ਦੇ ਜੋ ਆਪ ਮਾਰ ਜੋ ਚਾਲੇ।
ਬਾਬਾ ਜੀ ਇਹ ਸਾਡਾ ਧੰਦਾ ਲੁੱਟ ਮਾਰ ਨਿਤ ਕਰਨੀ, ਸਾਨੂੰ ਤਰਸ ਰਤਾ ਨਹੀਂ ਆਉਂਦਾ ਜੇਬ ਜਬਰ ਕਰ ਭਰਨੀ।
ਉਹ ਮਾਇਆ ਹੈ ਰੌਣਕ ਦੀ ਮੂਰਤ ਚਿੱਟੇ ਹੋਣ ਦਿਨ ਕਾਲੇ, ਜੋ ਕੁਝ ਹੈ ਉਹ ਸਾਨੂੰ ਦੇ ਜੋ ਆਪ ਮਾਰ ਜੋ ਚਾਲੇ।
ਲੀੜੇ ਲਾ ਦਿਓ ਮਾਇਆ ਦੇ ਦਿਓ ਹੋਰ ਨਾ ਕੰਮ ਵਿਗਾੜਿਓ, ਪਰਾਂ ਉਰਾਂ ਦੀਆਂ ਗੱਲਾਂ ਕਰਕੇ ਸਾਨੂੰ ਗੁੱਸਾ ਨਾ ਚਾੜਿਓ।
ਸਮਾਂ ਬਣੇ ਤਾਂ ਕੱਟਣੇ ਪੈਂਦੇ ਨੰਗਿਆਂ ਹਾੜ ਸਿਆਲੇ, ਜੋ ਕੁਝ ਹੈ ਉਹ ਸਾਨੂੰ ਦੇ ਜੋ ਆਪ ਮਾਰ ਜੋ ਚਾਲੇ।
ਠੀਕ ਹੈ ਤੁਹਾਡਾ ਭੇਸ ਫਕੀਰੀ ਮਾਣ ਕਰਨ ਦੀ ਦੁਨੀਆ, ਕੱਪੜਿਆਂ ਨੂੰ ਨਹੀਂ ਵੇਖਦੀ ਭੇਖ ਨਿਵੇਂ ਦੀ ਦੁਨੀਆ।
ਡੰਗ ਵਜੇ ਪਛਤਾਉਂਦੇ ਵੇਖੇ ਹਨੀਰ ਜਿੰਨਾ ਪਾਲੇ, ਜੋ ਕੁਝ ਹੈ ਉਹ ਸਾਨੂੰ ਦੇ ਜੋ ਆਪ ਮਾਰ ਜੋ ਚਾਲੇ।
ਜਿਵੇਂ ਉਤੋਂ ਚੁੱਕ ਅਰਸ਼ ਬਚਾਉਂਦੀ ਕੰਗਲੇ ਤਖਤ ਬਹਾਉਂਦੀ, ਮਾਇਆ ਮੋਣੀ ਜਿੱਥੇ ਆਉਂਦੀ ਉੱਥੇ ਰੌਣਕ ਲਾਉਂਦੀ।
ਉਹ ਮਹਾਂਪੁਰਸ਼ੋ ਤੁਸਾਂ ਭਗਤੀ ਕਰਦਿਆਂ ਸਾਲਿਓ ਨੇ ਕਾਂ ਜਾਲੇ, ਜੋ ਕੁਝ ਹੈ ਉਹ ਸਾਨੂੰ ਦੇ ਜੋ ਆਪ ਮਾਰ ਜੋ ਚਾਲੇ।
ਦੁੱਧ ਉਬਲਿਆ ਜੇ ਪੀਣਾ ਜੇ ਬਿਨਾਂ ਸ਼ੱਕਰ ਤੋਂ ਛਕ ਲੋ, ਵੇਲੇ ਸਿਰ ਜਿੱਧਰ ਵੀ ਜਾਣਾ ਕਦਮ ਉਧਰ ਨੂੰ ਚੱਕ ਲੋ।
ਉਹ ਛਕ ਲੋ ਜੇ ਛਕਣੇ ਪ੍ਰਸ਼ਾਦੇ ਗਾੜੇ ਬਣੇ ਨੇ ਦਾਲੇ, ਜੋ ਕੁਝ ਹੈ ਉਹ ਸਾਨੂੰ ਦੇ ਜੋ ਆਪ ਮਾਰ ਜੋ ਚਾਲੇ।
ਲਾਲ ਅੱਖਾਂ ਅੰਗਿਆਰਾਂ ਵਰਗੀਆਂ ਪੰਤੋ ਪੰਤੀ ਬੋਲਣ, ਚੰਗਾ ਕਰੋ ਤਲਾਸ਼ੀ ਦੇ ਦਿਓ ਆਪਣਾ ਆਪ ਨਾ ਰੋਲਣ।
ਬੰਦੇ ਮਾਰੂ ਛਵੀਆਂ ਹੱਥੀ ਛੇ ਛੇ ਹੱਥ ਗੰਧਾਲੇ, ਜੋ ਕੁਝ ਹੈ ਉਹ ਸਾਨੂੰ ਦੇ ਜੋ ਆਪ ਮਾਰ ਜੋ ਚਾਲੇ।
ਫਸ ਗਏ ਹਾਂ ਮਰਦਾਨਾ ਆਖੇ ਬਾਬਾ ਸਭ ਕੁਝ ਜਾਣੇ, ਸਾਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਕੀ ਵਰਤਾਉਂਦਾ ਪਾਣੇ।
ਡਾਕੂ ਆਪਸ ਵਿੱਚ ਗੱਲ ਮਿਲਣ ਸਮੇਂ ਨੇ ਠੀਕ ਸਿਖਾਲੇ, ਜੋ ਕੁਝ ਹੈ ਉਹ ਸਾਨੂੰ ਦੇ ਜੋ ਆਪ ਮਾਰ ਜੋ ਚਾਲੇ।
ਚੜਦਾ ਹੋਣਾ ਚੜਾਵਾ ਵਾਵਾ ਫਿਰੀ ਭੇਖਦੀ ਦੋਹੀ, ਕਹਿੰਦੇ ਜੋ ਬਾਬੇ ਨੇ ਕੀਤੀ ਗੱਲ ਉਹ ਪੂਰੀ ਹੋਈ।
ਵੇਖੋ ਜੀ ਭਗਵਾਨ ਦੇ ਰਾਗੀ, ਵੇਖੋ ਜੀ ਭਗਵਾਨ ਦੇ ਰਾਗੀ, ਠੱਗਾਂ ਨੇ ਰੋਗ ਬਿਠਾਲੇ, ਜੋ ਕੁਝ ਹੈ ਉਹ ਸਾਨੂੰ ਦੇ ਜੋ ਆਪ ਮਾਰ ਜੋ ਚਾਲੇ।
ਹੱਸ ਕੇ ਬਾਬਾ ਨਾਨਕ ਆਖੇ ਹੁਕਮ ਵਜਾਈਏ ਤੁਹਾਡਾ, ਜੇ ਪ੍ਰਬੰਧ ਅੱਗ ਦਾ ਕਰ ਦਿਓ ਵਕਤ ਨਿਕਲ ਜਾਊ ਸਾਡਾ।
ਜੋਗੀ ਸਿੰਘਾ ਵੇਖੀ ਚੱਲੋ, ਜੋਗੀ ਸਿੰਘਾ ਵੇਖੀ ਚੱਲੋ, ਸਮਾਂ ਜੋ ਰੰਗ ਵਿਖਾਲੇ,
ਜੋ ਕੁਝ ਹੈ ਜੋ ਸਾਨੂੰ ਦੇ ਜੋ ਆਪ ਮਾਰ ਜੋ ਚੱਲੇ।
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਿਹਾ ਅਸੀਂ ਸਭ ਕੁਝ ਰੱਖ ਦਿੰਦੇ ਹਾਂ, ਲੁੱਟ ਲੋ ਖਾ ਲੋ, ਪਰ ਸਾਨੂੰ ਅੱਗ ਦਾ ਪ੍ਰਬੰਧ ਕਰ ਦਿਓ, ਸਿਆਲ ਦੇ ਦਿਨ ਨੇ ਪਾਲਾ ਨਾ ਲੱਗੇ। ਇਹਨਾਂ ਕਿਹਾ ਭੁੱਲਿਆ ਲੋਕਾ ਇੱਥੇ ਅੱਗ ਕਿੱਥੇ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਓ ਵੇਖੋ ਅੱਗ ਬਲਦੀ। ਜਦੋਂ ਉਧਰ ਇਹਨਾਂ ਠੱਗਾਂ ਨੇ ਮਾਰੀ ਝਾਤੀ, ਅੱਗ ਬਲਦੀ ਨਜ਼ਰ ਆਈ। ਇਸ ਠੱਗਾਂ ਦੇ ਟੋਲੇ ਦੇ ਗੁਰੂ ਨੇ ਆਪਣੇ ਚੇਲੇ ਭੇਜੇ, ਜਾਓ ਅੱਗ ਲਿਆ ਦਿਓ। ਅੱਗ ਬਲਦੀ ਕੋਲ ਜਦੋਂ ਪਹੁੰਚੇ ਡਾਕੂਆਂ ਦੇ ਚੇਲੇ, ਇਹਨਾਂ ਕੀ ਵੇਖਿਆ, ਇੱਕ ਚਿਖਾ ਬਲ ਰਹੀ ਹੈ, ਚਿਖਾ ਦੇ ਇੱਕ ਪਾਸੇ ਦੇਵਤੇ ਖਲੋਤੇ ਨੇ, ਇੱਕ ਪਾਸੇ ਰਾਕਸ਼ ਖਲੋਤੇ ਨੇ, ਝਗੜਾ ਹੋ ਰਿਹਾ। ਰਾਕਸ਼ ਕਹਿੰਦੇ ਅਸੀਂ ਨਰਕ ਵਿੱਚ ਲਿਜਾਣਾ, ਦੇਵਤੇ ਕਹਿੰਦੇ ਅਸੀਂ ਸਵਰਗ ਵਿੱਚ ਲਿਜਾਣਾ। ਰਾਕਸ਼ ਕਹਿੰਦੇ ਨੇ ਸਾਨੂੰ ਧਰਮਰਾਜ ਨੇ ਹੁਕਮ ਕੀਤਾ, ਜਾਓ ਉਹਨੂੰ ਲਿਆ ਕੇ ਨਰਕ ਵਿੱਚ ਪਾ ਦਿਓ। ਦੇਵਤੇ ਕਹਿੰਦੇ ਨੇ ਤੁਹਾਡੇ ਮਗਰੋਂ ਸਾਨੂੰ ਧਰਮਰਾਜ ਨੇ ਆਖਿਆ ਤੇ ਉਹਦੀ ਬਲਦੀ ਚਿਖਾ ਵੱਲ ਗੁਰੂ ਨਾਨਕ ਪਾਤਸ਼ਾਹ ਦੀ ਉਂਗਲ ਦਾ ਇਸ਼ਾਰਾ ਹੋ ਗਿਆ, ਦੁਨੀਆਂ ਨੂੰ ਤਾਰਨ ਵਾਲੇ ਪੀਰ ਦਾ ਇਸ਼ਾਰਾ ਹੋ ਗਿਆ, ਉਹ ਨਰਕ ਵਿੱਚ ਨਹੀਂ ਜਾਏਗਾ। ਇਸ ਵਾਸਤੇ ਸਾਰਾ ਝਗੜਾ ਹੁੰਦਾ ਵੇਖ ਕੇ ਜਦੋਂ ਆਪਣੇ ਪੀਰ ਨੂੰ, ਆਪਣੇ ਆਗੂ ਨੂੰ, ਆਪਣੇ ਸਰਦਾਰ ਨੂੰ ਸਾਰੀ ਗੱਲ ਦੱਸੀ, ਉਹਨੇ ਗੁਰੂ ਨਾਨਕ ਪਾਤਸ਼ਾਹ ਤੋਂ ਮਾਫ਼ੀ ਕਿਵੇਂ ਮੰਗੀ? ਮੇਰਾ ਸਾਥੀ ਦੋ ਲਾਈਨਾਂ ਐਂ ਕਹਿੰਦਾ,
ਨਾਨਕ ਤਬੇ ਨੇ ਆਖਿਆ ਡਾਕੂਆਂ ਨੂੰ ਮਿਲਿਆ ਵਕਤ ਸੰਭਾਲਣਾ ਚਾਹੀਦਾ ਏ, ਲਾਉਣੇ ਚਾਹੀਦੇ ਬਾਗ ਹਮਦਰਦੀਆਂ ਦੇ, ਦੀਵਾ ਪਿਆਰ ਦਾ ਬਾਲਣਾ ਚਾਹੀਦਾ ਏ, ਉਹ ਬੰਦਾ ਮੁਕਰੇ ਨਾ ਮੂੰਹੋਂ ਗੱਲ ਕਰਕੇ, ਕੀਤੇ ਬਚਨਾਂ ਨੂੰ ਪਾਲਣਾ ਚਾਹੀਦਾ ਏ, ਜੋਗੀ ਸਬਕ ਸਖਾਲਣਾ ਚਾਹੀਦਾ ਏ।
ਇਸ ਤੋਂ ਅੱਗੇ ਫਿਰ ਕੀ ਹੋਇਆ? ਇਹ ਸਾਖੀ ਬੜੀ ਲੰਬੀ ਹੈ ਮੇਰੇ ਸਰੋਤੇ ਜਨ ਵੀਰੋ, ਐਡਰੈਸ ਨਵਾਂ ਯਾਦ ਰੱਖੋ, ਜੋਗਾ ਸਿੰਘ ਜੋਗੀ, ਨਵਾਂ ਪੈਟਰੋਲ ਪੰਪ, ਠੱਠੀਆਂ, ਬਾਬਾ ਬਕਾਲਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।